ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਭੋਲੀ ਭੋਲੀ ਮੈਂ ਫਿਰੀ, ਬਹਾਦਰ ਕਹੇ ਨਾ ਕੋਈ। ਖੁਸ਼ ਹੋ ਜਾਏ ਸਿਆਣਿਆਂ, ਦੁੱਖ ਕੱਟ ਮੇਰਾ ਕੋਈ। ਭੋਲੀ ਭੋਲੀ ਮੈਂ ਫਿਰੀ, ਬਹਾਦਰ ਕਹੇ ਨਾ ਕੋਈ। ਖੁਸ਼ ਹੋ ਜਾਏ ਸਿਆਣਿਆਂ, ਦੁੱਖ ਕੱਟ ਮੇਰਾ ਕੋਈ। ਸਤਿਗੁਰ ਸਾਚਾ ਮਨ ਵਸੈ, ਸਾਚਨ ਉਤ ਹੀ ਠਾਏ। ਨਾਨਕ ਮਨ ਤ੍ਰਿਪਤਾਸੀਐ, ਤ੍ਰਿਪਤੀ ਸੱਚ ਨਾਏ। ਮਹੱਲਾ ਤੀਜਾ, ਆਪੇ ਕਰਨੀ ਕਾਰ ਆਪ, ਆਪੇ ਕਰੇ ਰਜਾਏ। ਆਪੇ ਕਿਸ ਹੀ ਬਖਤ ਲਏ, ਆਪੇ ਕਾਰ ਕਮਾਏ। ਨਾਨਕ ਚਾਨਣ ਗੁਰ ਮਿਲੇ, ਦੁੱਖ ਦਿਖ ਜਾਲੀ ਨਾਏ। ਪੌੜੀ ਮਾਇਆ ਵੇਖ ਨਾ ਭੁੱਲ ਤੂੰ, ਮਨ ਮੁਖ ਮੂਰਖਾ। ਚਲਦਿਆਂ ਨਾਲ ਨਾ ਚੱਲੇ, ਸਭ ਝੂਠ ਦਰਬ ਲੱਖਾ। ਅਗਿਆਨੀ ਅੰਧ ਨਾ ਬੂਝੇ, ਸਿਰ ਉਪਰ ਜਮ ਖੜਗ ਕਲੱਖਾ। ਗੁਰ ਪ੍ਰਸਾਦੀ ਉਭਰੇ, ਜਿਨ ਹਰ ਰਸ ਚੱਖਾ। ਆਪ ਕਰਾਏ ਕਰੇ ਆਪ, ਆਪੇ ਹੀ ਰੱਖਾ। ਆਪ ਕਰਾਏ ਕਰੇ ਆਪ, ਆਪੇ ਹੀ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪ੍ਰਸਾਦ, ਕਟਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਪਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗਰੀਬ ਨਿਵਾਜ ਸਵਰ ਸ਼ਤਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸ੍ਰੇਸ਼ਟ ਭਾਗਾਂ ਵਾਲੇ ਹਾਂ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਤੇ ਨੇ। ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ਾਂ ਦੁਆਰਾ ਨਿਤਨੇਮ ਸਰਵਣ ਕੀਤੇ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਹਿਮਤ ਕਿਹਾ, ਬਖਸ਼ਿਸ਼ ਹੈ ਜੋ ਸਾਨੂੰ ਸਭ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਦੁਆਰਾ ਹਰ ਰੋਜ਼ ਗੁਰੂ ਦੀ ਹਜ਼ੂਰੀ ਚ ਬੈਠ ਕਰਕੇ ਗੁਰੂ ਦੀ ਗੋਦਾ ਨਿੱਘ ਮਾਣਦੇ ਹੋਏ ਗੁਰੂ ਸਾਹਿਬ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਲੜੀਵਾਰ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਮਾਰੂ ਦੀ ਵਾਰ ਦੇ ਰਾਹੀਂ ਉਪਦੇਸ਼ ਬਖਸ਼ਦੇ ਨੇ, ਦੋ ਸਲੋਕਾਂ ਦੀ ਕਥਾ ਸਰਵਣ ਕਰ ਚੁੱਕੇ ਹਾਂ। ਤੇਰੇ ਸ਼ਬਦ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਨੇ। ਮਨ ਚਿੱਤ ਬਿਰਤੀਆਂ ਨੂੰ ਸਾਗਰ ਕਰਕੇ ਆਪਾਂ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਇਸ ਸ਼ਬਦ ਦੇ ਰਾਹੀਂ ਸਾਨੂੰ ਅੱਜ ਉਪਦੇਸ਼ ਦਿੰਦੇ ਨੇ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਉਪਦੇਸ਼ ਨੂੰ ਗ੍ਰਹਿਣ ਕਰਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਭੁੱਲੀ ਭੁੱਲੀ ਮੈਂ ਫਰੀ, ਪਾਤਰ ਕਹਿ ਨਾ ਕੋਈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰੂ ਪਾਤਸ਼ਾਹ ਜੀ ਤੇ ਪਾਵਨ ਸ਼ਬਦ ਉਚਾਰਦੇ ਨੇ। ਇਹ ਸ਼ਬਦ ਪਹਿਲੇ ਪਾਤਸ਼ਾਹ ਮਹਾਰਾਜ ਦਾ ਆ ਰਿਹਾ। ਜਿਸ ਪ੍ਰਕਾਰ ਵਾਰ ਜਦੋਂ ਆਰੰਭ ਹੋਈ ਹੈ, ਮਾਰੂ ਵਾਰ ਮਹੱਲਾ ਸੱਚਾ, ਮਾਰੂ ਦੀ ਵਾਰ ਜਿਹੜੀ ਹੈ ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਸ ਤਰੀਕੇ ਦੇ ਨਾਲ ਇਸ ਵਾਰ ਦੇ ਵਿਚ ਜਿਸ ਤਰ੍ਹਾਂ ਸ਼ਬਦ ਆ ਰਹੇ ਨੇ ਨਾ, ਸ਼ਬਦ ਪਹਿਲੇ ਪਾਤਸ਼ਾਹ ਮਹਾਰਾਜ ਦੇ ਵੀ ਆ ਰਹੇ ਹਨ, ਤੇ ਜਿਸ ਤਰੀਕੇ ਦੇ ਨਾਲ ਚੌਥੇ ਪਾਤਸ਼ਾਹ ਮਹਾਰਾਜ ਦੇ ਵਿਚ ਪਰ ਜਿਹੜੀਆਂ ਪੌੜੀਆਂ ਨੇ ਨਾ ਵਾਰ ਦੀਆਂ ਪੌੜੀਆਂ, ਸਾਰੀਆਂ ਪੌੜੀਆਂ ਤੀਸਰੇ ਪਾਤਸ਼ਾਹ ਜੀ। ਹੁਣ ਇੱਥੇ ਅੱਜ ਆਪਾਂ ਨੂੰ ਪਹਿਲੇ ਪਾਤਸ਼ਾਹ ਸੰਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਸ਼ਬਦ ਦੇ ਵਿਚ ਉਪਦੇਸ਼ ਦੇ ਰਹੇ ਨੇ। ਭੁੱਲੀ ਭੁੱਲੀ ਮੈਂ ਤੇਰੀ, ਪਾਤਰ ਕਹਿ ਨਾ ਕੋਈ। ਇਹ ਸੱਚੇ ਪਾਤਸ਼ਾਹ, ਅਸੀਂ ਇਹ ਸੰਸਾਰ ਤੇ ਆਏ, ਸੰਸਾਰ ਤੇ ਆਣ ਕਰਕੇ ਭੁੱਲ ਗਏ, ਤੇ ਗੁਰਮੁਖੋ ਇਹ ਜੋ ਜੀਵ ਰੂਪ ਇਸਤਰੀ ਹੈ ਨਾ, ਇਹ ਸੰਸਾਰ ਤੇ ਆਣ ਕਰਕੇ ਇਹੋ ਜਿਹਾ ਭੁੱਲੀ ਕਿ ਹੁਣ ਇਸ ਨੂੰ ਕੋਈ ਜਿਹੜਾ ਰਸਤਾ ਹੈ ਨਾ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹ ਮਾਲਕ ਦੀ ਪ੍ਰਾਪਤੀ ਦਾ ਕੋਈ ਰਸਤਾ ਦੱਸ ਰਿਹਾ। ਇਹ ਮਾਲਕ ਭੁੱਲੀ ਭੁੱਲੀ ਮੈਂ ਫਰੀ। ਇਹ ਸੱਚੇ ਪਾਤਸ਼ਾਹ, ਅਸੀਂ ਤਾਂ ਦੇਵੀ ਦੇਵਤਿਆਂ ਦੇ ਵਿੱਚ ਲੱਗ ਕਰਕੇ ਭੁੱਲ ਗਏ, ਦੇਵੀ ਦੇਵਤਿਆਂ ਨੂੰ ਅਰਾਧਨਾ ਸ਼ੁਰੂ ਕਰ ਦਿੱਤਾ। ਇਹ ਮਾਲਕ ਸਾਡੀ ਜਿਹੜੀ ਬਿਰਤੀ ਹੈ ਨਾ, ਉਹ ਬਿਰਤੀ ਜਿਹੜੀ ਸਾਡੀ ਜਾ ਕਰਕੇ ਲੱਗ ਗਈ ਬੜੀਆਂ ਮਸਾਣਾਂ ਦੇ ਨਾਲ। ਅਸੀਂ ਇਹ ਸੱਚੇ ਪਾਤਸ਼ਾਹ ਜਿਹੜਾ ਤੇਰਾ ਰਸਤਾ ਸੀ ਨਾ ਤੇਰੀ ਪ੍ਰਾਪਤੀ ਦਾ, ਉਹ ਰਸਤਾ ਛੱਡ ਕਰਕੇ ਅਸੀਂ ਸੰਸਾਰ ਦੇ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਜਾ ਕਰਕੇ ਬੜੀਆਂ ਮਸਾਣਾਂ ਤੇ ਪ੍ਰਸ਼ਾਦ ਚੜਾਉਣੇ ਸ਼ੁਰੂ ਕਰ ਦਿੱਤੇ। ਅਸੀਂ ਇੱਕ ਸੰਸਾਰ ਦੇ ਪਦਾਰਥਾਂ ਦੇ ਕਾਰਨ ਹੀ ਦੰਭੀਆਂ ਪਖੰਡੀਆਂ ਤੇ ਜਾ ਕਰਕੇ ਗੋਡੇ ਘੁੱਟਣੇ ਸ਼ੁਰੂ ਕਰ ਦਿੱਤੇ। ਤੇ ਮਾਲਕ ਜਿਹੜਾ ਤੂੰ ਸਾਨੂੰ ਰਸਤਾ ਬਖਸ਼ਿਆ ਸੀ ਕਿ ਇਸ ਰਸਤੇ ਤੇ ਚੱਲ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਵਿਚ ਅਸੀਂ ਭੇਦ ਹੋ ਸਕਦੇ ਹਾਂ, ਉਹ ਤੇ ਰਸਤਾ ਸਾਡੇ ਤੋਂ ਬਹੁਤ ਦੂਰ ਰਹਿ ਗਿਆ। ਸਾਡੀ ਬਿਰਤੀ ਇਹੋ ਜਿਹੀ ਬਣ ਗਈ, ਅਸੀਂ ਇਸ ਸੰਸਾਰ ਦੇ ਵਿਚ ਆਣ ਕਰਕੇ ਭੁੱਲ ਗਏ, ਕਿਉਂਕਿ ਇਹੋ ਜੇ ਅਸੀਂ ਕੱਲ ਘੋਰ ਸਮੁੰਦਰ ਦੇ ਵਿਚ ਆਣ ਕਰਕੇ ਡੁੱਬ ਗਏ। ਭਟਾ ਨੇ ਉਚਾਰਿਆ ਨਾ ਗੁਰਮੁਖੋ, ਜਿੰਨਾ ਤੱਕ ਜੀਵ ਦੇ ਸ੍ਰਿਸ਼ਟ ਭਾਗ ਜਿਹੜੇ ਪ੍ਰਗਟ ਨਾ ਹੋਣ ਉਹਨਾਂ ਤੱਕ ਉਹ ਮਾਲਕ ਦੇ ਰਸਤੇ ਉੱਤੇ ਨਹੀਂ ਚੱਲ ਸਕਦੇ। ਜਦੋਂ ਮੱਥੇ ਦੇ ਸ੍ਰਿਸ਼ਟ ਭਾਗ ਪ੍ਰਗਟ ਹੋ ਜਾਣ ਉਹ ਜਿਹੜਾ ਜੀਵ ਹੈ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਤੇ ਚੱਲਦਾ ਹੈ, ਉਹ ਜੀਵ ਜਾ ਕਰਕੇ ਪਰਮਾਰਥ ਪ੍ਰਾਪਤ ਕਰਦਾ ਹੈ। ਪਰ ਜਿਸ ਤਰੀਕੇ ਦੇ ਨਾਲ ਭੱਟ ਕਹਿੰਦੇ ਨੇ ਜਬ ਲਓ ਨਹੀਂ ਭਾਗ ਲਲਾਰ ਉਹਦਾ ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਕਹਿੰਦੇ ਜਿੰਨਾ ਤੱਕ ਮੱਥੇ ਦੇ ਭਾਗ ਜਿਹੜੇ ਪ੍ਰਗਟ ਨਹੀਂ ਹੋਏ ਉਹਨਾਂ ਤੱਕ ਇਹ ਸੰਸਾਰ ਦੇ ਉੱਤੇ ਭਰਮਦੇ ਰਹੇ, ਭਰਮਾਂ ਦੇ ਵਿੱਚ ਪੈ ਕਰਕੇ ਬਹੁਤ ਦੌੜ ਦੌੜਦੇ ਰਹੇ। ਹਲ ਘੋਰ ਸਮੁੰਦਰ ਮੈਂ ਬੂਡਤ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਲਯੁਗ ਦੇ ਜਿਹੜਾ ਸੰਸਾਰ ਰੂਪੀ ਕਲਯੁਗ ਦਾ ਸਮਾਂ ਤੇ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਕਹਿੰਦੇ ਇਹਦੇ ਵਿਚ ਡੁੱਬ ਰਹੇ ਸਨ। ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਜਿਹੜੇ ਮੱਥੇ ਦੇ ਉੱਤੇ ਮਾੜੇ ਕਰਮ ਸਾਨੂੰ ਮਿਟ ਹੀ ਨਹੀਂ ਰਹੇ ਸਨ, ਜਿਨ੍ਹਾਂ ਦੇ ਕਾਰਨ ਅਸੀਂ ਸੰਸਾਰ ਦੇ ਵਿਚ ਭੁੱਲ ਗਏ, ਜਿਨ੍ਹਾਂ ਦੇ ਕਾਰਨ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦੂਰ ਹੋ ਗਿਆ। ਪਰ ਭੱਟ ਮਥੁਰਾ ਜੀ ਕਹਿੰਦੇ ਸਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ, ਕਹਿੰਦੇ ਇੱਕ ਤੱਤ ਕੱਢਿਆ ਜਗਤ ਨੂੰ ਤਾਰਨ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ, ਜਿਨ੍ਹਾਂ ਨੇ ਸੰਸਾਰ ਤੇ ਆਣ ਕਰਕੇ ਜਗਤ ਦਾ ਉਧਾਰ ਕੀਤਾ, ਉਹ ਕੌਣ ਹਨ? ਸਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਜਪ ਲਿਆ, ਉਹ ਫਿਰ ਜਿਹੜੀ ਸੰਕਟ ਦੇਣ ਵਾਲੀ ਜਿਹੜੀ ਜੂਨਾਂ ਹਨ ਉਹਨਾਂ ਜੂਨਾਂ ਦੇ ਵਿਚ ਗਰਭ ਦੀਆਂ ਜੂਨਾਂ ਦੇ ਵਿਚ ਉਹ ਮਨੁੱਖ ਨਹੀਂ ਆਉਂਦੇ, ਨਹੀਂ ਆਉਂਦੇ, ਉਹ ਬਚ ਜਾਂਦੇ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕਰ ਲਈ। ਪਰ ਇਹ ਸੱਚੇ ਪਾਤਸ਼ਾਹ ਇਹ ਮੇਰੇ ਮਾਲਕ ਭੁੱਲੀ ਭੁੱਲੀ ਮੈਂ ਸ੍ਰੀ, ਇਹ ਮਾਲਕ ਅਸੀਂ ਤੇ ਸੰਸਾਰ ਦੇ ਉੱਤੇ ਭੁੱਲੇ ਹੋਏ ਆ, ਇਸ ਕਰਕੇ ਅਸੀਂ ਤਾਂ ਲੱਗੇ ਹੋਏ ਆ ਕਿਸੇ ਨੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਸ਼ੁਰੂ ਕਰ ਲਈ ਹੈ, ਭੁੱਲ ਗਏ। ਇਸ ਕਰਕੇ ਇਹ ਸੱਚੇ ਪਾਤਸ਼ਾਹ ਪਾਤਰ ਕਹੇ ਨਾ ਕੋਈ, ਜਿਹੜਾ ਸ੍ਰਿਸ਼ਟ ਰਸਤਾ ਹੈ ਨਾ ਸ੍ਰਿਸ਼ਟ ਤੇਰੀ ਪ੍ਰਾਪਤੀ ਦਾ ਰਸਤਾ ਉਹ ਤੇ ਮਾਲਕ ਸਾਨੂੰ ਕੋਈ ਦੱਸ ਹੀ ਨਹੀਂ ਰਿਹਾ ਹੈ।
ਪੁੱਛ ਹੋ ਜਾਏ ਸਿਆਣਿਆ ਦੁੱਖ ਕੱਟ ਮੇਰਾ ਕੋਏ,
ਤੇ ਜੇ ਸਮੇਂ ਫਿਰ ਰਸਤੇ ਦਾ ਪਤਾ ਨਾ ਨਾ ਲੱਗਾ ਕਿਸੇ ਨੇ ਦੱਸਿਆ ਨਾ, ਫਿਰ ਸੋਚਿਆ ਕਿ ਕਿਸੇ ਸਿਆਣਿਆਂ ਨੂੰ ਪੁੱਛਿਆ ਜਾਵੇ। ਸਿਆਣੇ ਕਿਉਂ ਨੇ? ਸਤ ਬੇਤੇ ਮਹਾਂਪੁਰਖ ਜਿਨ੍ਹਾਂ ਨੇ ਗੁਰਮੁਖੋ ਬ੍ਰਹਮ ਗਿਆਨ ਦਾ ਪ੍ਰਾਪਤ ਕੀਤਾ, ਪੂਰਨ ਸੰਤ ਮਹਾਤਮਾ ਜੋ ਸਿੱਖਿਆ ਦੇਣ ਵਾਲੇ ਐਸੇ ਜਿਹੜੇ ਸਿਆਣੇ ਹਨ, ਇਸ ਕਰਕੇ ਸੋਚਿਆ ਕਿ ਉਹਨਾਂ ਨੂੰ ਜਾ ਕਰਕੇ ਪੁੱਛਿਆ ਜਾਵੇ, ਉਹਨਾਂ ਦੇ ਤਾਈ ਜਾ ਕਰਕੇ ਪਤਾ ਕੀਤਾ ਜਾਵੇ। ਪੁੱਛੋ ਜਾਏ ਸਿਆਣਿਆ ਦੁੱਖ ਆਟਾ ਮੇਰਾ ਕੋਏ, ਕਿ ਇਹ ਜਿਹੜਾ ਮੇਰਾ ਦੁੱਖ ਹੈ ਨਾ ਜੰਮਣ ਤੇ ਮਰਨ ਦਾ ਕੌਣ ਕੱਟ ਸਕਦਾ, ਕਿਉਂਕਿ ਵੱਡਾ ਦੁੱਖ ਹੈ, ਇਸ ਕਰਕੇ ਜਿਹੜਾ ਦੁੱਖ ਕੌਣ ਕੱਟ ਸਕਦਾ। ਚਾਰ ਪ੍ਰਕਾਰ ਦੇ ਦੁੱਖ ਨੇ, ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਜਿਹੜਾ ਸਭ ਤੋਂ ਵੱਡਾ ਇੱਕ ਦੁੱਖ ਹੈ ਉਹ ਹੈ ਜੰਮਣ ਤੇ ਮਰਨ ਦਾ। ਇਸ ਕਰਕੇ ਇਹ ਜੰਮਣ ਤੇ ਮਰਨ ਦਾ ਸਾਡਾ ਜਿਹੜਾ ਦੁੱਖ ਹੈ, ਸੰਸਾਰ ਤੇ ਆਉਣਾ, ਸੰਸਾਰ ਤੋਂ ਚਲੇ ਜਾਣਾ, ਜੂਨਾਂ ਦੇ ਵਿਚ ਪਏ ਰਹਿਣਾ, ਜੇ ਮਨੁੱਖਾ ਸਰੀਰ ਪ੍ਰਾਪਤ ਹੋ ਗਿਆ ਤੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਵੀ ਗੁਰਮੁਖੋ ਵਿਰਲੇ ਹਨ ਜਿਹੜੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮੇਸ਼ਰ ਦੇ ਨਾਲ ਜੁੜਦੇ ਨੇ, ਪਰ ਬਹੁਤੇ ਜ਼ਿਆਦੇ ਇਸ ਸੰਸਾਰ ਦੇ ਪਦਾਰਥਾਂ ਦੇ ਵਿਚ ਲੁਭਾਏਮਾਨ ਹੋ ਜਾਂਦੇ ਹਨ। ਇਸ ਕਰਕੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਫੇਰ ਵੀ ਬੇਅੰਤ ਦੁੱਖ ਨੇ। ਹੋਰਨਾਂ ਜੂਨਾਂ ਦੇ ਵਿਚ ਤੇ ਜੀਵ ਅਨੇਕਾਂ ਦੁੱਖ ਭੋਗਦਾ, ਪਰ ਮਨੁੱਖਾ ਸਰੀਰ ਇੱਕ ਦੁਰਲੱਭ ਇਹੋ ਜਿਹੀ ਵਸਤੂ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਦੁੱਖ ਕੱਟਣੇ ਚਾਹ ਸਕਦੇ ਹਾਂ, ਦੁੱਖ ਕੱਟ ਸਕਦੇ ਹਾਂ, ਪਰ ਨਹੀਂ। ਗੁਰਮੁਖੋ ਅਸੀਂ ਸੁਖ ਤਾਂ ਲੱਭਦੇ ਹਾਂ ਪਰ ਉਹਨਾਂ ਸੁੱਖਾਂ ਦੇ ਵਿੱਚ ਸਾਨੂੰ ਹੋਰ ਦੁੱਖ ਗਿਆਨ ਕਰਕੇ ਖਲੋ ਜਾਂਦੇ ਨੇ। ਜਿਨ੍ਹਾਂ ਸੁੱਖਾਂ ਨੂੰ ਅਸੀਂ ਲੱਭਦੇ, ਅਸੀਂ ਕੀ ਲੱਭਦੇ ਹਾਂ ਕਿ ਸੰਸਾਰ ਦੇ ਸਾਨੂੰ ਪਦਾਰਥ ਪ੍ਰਾਪਤ ਹੋ ਜਾਂਦੇ, ਧਨ ਦੌਲਤ ਪ੍ਰਾਪਤ ਹੋ ਜਾਵੇ, ਪਰ ਕਦੀ ਪਰਮੇਸ਼ਰ ਦੀ ਪ੍ਰਾਪਤੀ ਵੱਲ ਨਹੀਂ ਸੋਚਿਆ। ਤੇ ਜੇ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਦੇ ਵੱਲ ਨਹੀਂ ਸੋਚਾਂਗੇ ਤੇ ਫੇਰ ਗੁਰਮੁਖ ਪਿਆਰਿਓ ਇਕੱਲੇ ਸੰਸਾਰ ਦੇ ਹੀ ਸੁੱਖਾਂ ਨੂੰ ਭੋਗਣ ਵਾਸਤੇ ਉਸ ਮਾਲਕ ਅੱਗੇ ਅਰਦਾਸਾਂ ਤੇ ਫਰਿਆਦਾਂ ਕਰਾਂਗੇ, ਫਿਰ ਸਾਨੂੰ ਦੁੱਖ ਫਿਰ ਭੋਗਣਾ ਪਵੇਗਾ। ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ, ਰਹਿਮਤ ਕਰਕੇ, ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਇਹੋ ਜਿਹੇ ਕੋਈ ਸੰਤ ਮਹਾਂਪੁਰਖ ਜਿਹੜੇ ਮਿਲਾ ਦੇ ਹੋ ਜਾਏ ਸਿਆਣਿਆਂ, ਉਹਨਾਂ ਸਿਆਣਿਆਂ ਨੂੰ ਅਸੀਂ ਪੁੱਛੀਏ ਦੁੱਖ ਕੱਟ ਹੈ ਮੇਰਾ ਕੋਈ, ਕਿ ਸਾਡਾ ਜਿਹੜਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਕੌਣ ਕੱਟ ਸਕਦਾ ਹੈ।
ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ।
ਹੁਣ ਜਿਸ ਵੇਲੇ ਪਤਾ ਲੱਗ ਗਿਆ ਨਾ ਕਿ ਭਾਈ ਦੁੱਖ ਕੌਣ ਕੱਟ ਸਕਦਾ, ਕੌਣ ਹੈ ਜਿਹੜਾ ਦੁੱਖ ਕੱਟਦਾ, ਸਤਿਗੁਰ ਸਾਚਾ ਮਨ ਵਸੈ। ਜਦੋਂ ਸੱਚਾ ਸਤਿਗੁਰੂ ਸਾਹਿਬ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਨ ਦੇ ਵਿੱਚ ਵਸ ਜਾਣ, ਕਿ ਜਿਹੜਾ ਮਨ ਹੈ ਨਾ ਇਸ ਮਨ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਵਸ ਜਾਣ, ਪ੍ਰੀਤੀ ਪੈ ਜਾਵੇ ਸਤਿਗੁਰੂ ਸਾਹਿਬ ਜੀ ਦੇ ਨਾਲ, ਗੁਰਸਿੱਖੋ ਫਿਰ ਕੀ ਆ ਸਾਜਨ ਉਤ ਹੀ ਠਾਏ, ਭਾਵ ਉਹ ਸਾਜਨ ਪਰਮੇਸ਼ਰ ਵਾਹਿਗੁਰੂ ਉਤ ਹੀ ਠਾਏ, ਫਿਰ ਅਸਥਿਤ ਹੋ ਜਾਂਦੇ ਨੇ ਅੰਤਕਰਨ ਦੇ ਵਿੱਚ। ਅੰਤਕਰਨ ਦੇ ਵਿੱਚ ਮਾਲਕ ਵਾਹਿਗੁਰੂ ਦਾ ਨਾਮ ਅਸਥਿਤ ਹੋ ਜਾਂਦਾ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਨ ਦੇ ਵਿੱਚ ਵਸ ਜਾਂਦੇ ਨੇ, ਫਿਰ ਗੁਰਮੁਖ ਉਸ ਜੀਵ ਦਾ ਅੰਤਕਰਨ ਜਿਹੜਾ ਠਾਏ ਰੁਕ ਜਾਂਦਾ, ਉਸ ਜੀਵ ਦਾ ਮਨ ਰੁਕ ਜਾਂਦਾ, ਤ੍ਰਿਸ਼ਨਾ ਨਾਸ ਹੋ ਜਾਂਦੀ ਹੈ।
ਨਾਨਕ ਮਨ ਤ੍ਰਿਪਤਾਸੀ ਸਿਫਤੀ ਸੱਚ ਨਾਏ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਇਹ ਜਿਹੜਾ ਮਨ ਹੈ ਨਾ, ਮਨ ਇਹ ਤ੍ਰਿਪਤ ਕਿਵੇਂ ਹੁੰਦਾ, ਮਨ ਤ੍ਰਿਪਤ ਕਿਵੇਂ ਹੋਵੇਗਾ। ਨਾਨਕ ਮਨ ਤ੍ਰਿਪਤਾਸੀ ਹੈ, ਜਿਸ ਨੂੰ ਤ੍ਰਿਪਤ ਕਰਨਾ ਹੈ ਨਾ, ਜੇ ਅਸੀਂ ਸੋਚੀਏ ਕਿ ਸ਼ਾਇਦ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਲੱਭਦੇ ਫਿਰਦੇ ਹਾਂ ਉਹਨਾਂ ਨੂੰ ਪ੍ਰਾਪਤ ਕਰਕੇ ਤੇ ਸਾਨੂੰ ਗੁਰਮੁਖ ਪਿਆਰਿਓ ਤ੍ਰਿਪਤਾਈ ਆ ਜਾਵੇਗੀ, ਨਹੀਂ ਤ੍ਰਿਸ਼ਨਾ ਨਾਸ ਨਹੀਂ ਹੋਵੇਗੀ, ਤ੍ਰਿਸ਼ਨਾ ਉਵੇਂ ਹੀ ਬਣੀ ਜਾਵੇਗੀ, ਕਿਉਂਕਿ ਬੇਅੰਤ ਤ੍ਰਿਸ਼ਨਾ ਮਨੁੱਖ ਦੀ ਫਿਰ ਵੱਧਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਲਾਖ ਜੋਰੇ ਕੋ ਵਹਿ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਕੋ ਲੁਚੀ ਹੈ, ਕਰੋੜਾਂ ਜੋੜ ਲਾ ਲੱਖਾਂ ਇਕੱਠੇ ਕਰ ਲਾ ਪਰ ਫੇਰ ਵੀ ਤ੍ਰਿਸ਼ਨਾ ਨਾਸ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤ੍ਰਿਪਤ ਕਿਵੇਂ ਹੁੰਦਾ ਮਨ, ਗੁਰਮੁਖ ਪਿਆਰਿਓ ਮਨ ਤ੍ਰਿਪਤ ਕੇਵਲ ਤੇ ਕੇਵਲ ਸਿਫਤੀ ਸੱਚ ਹੈ ਨਾਏ, ਜਦੋਂ ਜੀਵ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸਿਫਤ ਕਰਦਾ, ਸੱਚੇ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕਰਦਾ, ਉਸ ਮਾਲਕ ਦੇ ਨਾਮ ਨੂੰ ਜਪਦਾ, ਉਸ ਸਮੇਂ ਜਾ ਕਰਕੇ ਜਿਹੜਾ ਮਨ ਹੈ ਨਾ ਇਸ ਨੂੰ ਤ੍ਰਿਪਤੀ ਹੁੰਦੀ ਹੈ, ਸ਼ਾਂਤੀ ਆ ਜਾਂਦੀ ਹੈ, ਤ੍ਰਿਸ਼ਨਾ ਨਾਸ ਹੋ ਜਾਂਦੀ ਹੈ, ਬਖਸ਼ਾਂ ਹੋ ਜਾਂਦੀਆਂ ਹਨ।
ਮਹੱਲਾ ਤੀਜਾ ਆਪੇ ਕਰਨੀ ਕਾਰ ਆਪ, ਆਪੇ ਕਰੇ ਰਜਾਏ।
ਤੀਸਰੇ ਪਾਤਸ਼ਾਹ ਮਹਾਰਾਜ ਜੀ ਮਹੱਲੇ ਦੇ ਵਿੱਚ ਉਪਦੇਸ਼ ਬਖਸ਼ਦੇ ਨੇ ਆਪੇ ਕਰਨੀ ਕਾਰ ਆਪ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਾਂ ਕਰਦੇ ਹੋਏ ਜੀਵ ਨੂੰ ਸਮਝਾਉਂਦੇ ਹਨ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆਪੇ ਕਰਨੀ ਕਾਰ ਆਪ। ਉਹ ਮਾਲਕ ਵਾਹਿਗੁਰੂ ਨੇ ਇਹਨਾਂ ਜੀਵਾਂ ਨੂੰ ਕਿਹੜੀ ਕਰਨੀ ਦੇ ਵਿੱਚ ਲਾਇਆ, ਭਗਤੀ ਰੂਪ ਕਰਨੀ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਕਰਾਉਣ ਵਾਲਾ, ਆਪ ਹੀ ਮਾਲਕ ਵਾਹਿਗੁਰੂ ਕਾਰ, ਆਪ ਹੀ ਪਰਮੇਸ਼ਰ ਵਾਹਿਗੁਰੂ ਸ਼ੁਭ ਗੁਣਾ ਰੂਪੀ ਕਾਰ ਇਹਨਾਂ ਜੀਵਾਂ ਦੇ ਪਾਸੋਂ ਕਰਾਉਣ ਵਾਲਾ। ਆਪੇ ਕਰੇ ਰਜਾਏ, ਤੇ ਆਪ ਹੀ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਇਹਨਾਂ ਨੂੰ ਆਪਣੀ ਰਜਾ ਦੇ ਵਿੱਚ ਰੱਖਣ ਵਾਲਾ, ਆਪ ਹੀ ਆਪਣੇ ਭਾਣੇ ਨੂੰ ਬਣਾਉਣ ਵਾਲਾ ਹੈ।
ਆਪੇ ਕਿਸੇ ਬਖਸ ਲਏ, ਆਪੇ ਕਾਰ ਕਮਾਏ।
ਤੇ ਉਹ ਮਾਲਕ ਬੇਅੰਤ ਹੈ, ਪਰਮੇਸ਼ਰ ਵਾਹਿਗੁਰੂ ਸਭ ਤੋਂ ਵੱਡਾ, ਰਹਿਮਤਾਂ ਕਰਨ ਵਾਲਾ, ਆਪੇ ਕਿਸ ਹੀ ਬਖਸ ਲਏ, ਉਹ ਆਪ ਹੀ ਕਈਆਂ ਨੂੰ ਬਖਸ਼ ਲੈਣ ਵਾਲਾ। ਜਿਹੜੇ ਮਾੜੇ ਹਨ, ਭੈੜੇ ਕਰਮ ਕਰਨ ਵਾਲੇ, ਗੁਰਮੁਖ ਪਿਆਰਿਓ ਜੋ ਪਰਮੇਸ਼ਰ ਰਹਿਮਤ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਤੇ ਆਪ ਹੀ ਪਰਮੇਸ਼ਰ ਵਾਹਿਗੁਰੂ ਉਹਨਾਂ ਮਾੜੇ ਕਰਮ ਕਰਨ ਵਾਲਿਆਂ ਨੂੰ ਬਖਸ਼ਣ ਵਾਲਾ। ਸੋ ਸੁਹਾਗਣ ਹੋਇਆ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰੂ ਪਾਤਸ਼ਾਹ ਜੀ ਜਿਸ ਸਮੇਂ ਸੋ ਸੁਹਾਗਣ ਦੇ ਡੇਰੇ ਤੇ ਪਹੁੰਚੇ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬਾਹਰ ਖਲੋਤੇ ਨੇ। ਸੋ ਸੁਹਾਗਣ ਦੇ ਕੁਛ ਕੁ ਸੇਵਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਜੋ ਤੁਹਾਡਾ ਇੱਥੇ ਮੁਰਸ਼ਦ, ਜੋ ਤੁਹਾਡਾ ਇੱਥੇ ਪੀਰ ਹੈ, ਉਸ ਨੂੰ ਮਿਲਣਾ। ਤੇ ਉਸ ਸਮੇਂ ਕਹਿਣ ਲੱਗੇ ਕਿ ਅੱਜ ਤਾਂ ਨੀ ਤੁਸੀਂ ਉਹਨੂੰ ਮਿਲ ਸਕਦੇ, ਬੜਾ ਵੱਡਾ ਮੇਲਾ ਲੱਗਾ ਹੋਇਆ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਕਿਉਂ ਨੀ ਮਿਲ ਸਕਦੇ? ਕਹਿੰਦੇ ਅੱਜ ਤੇ ਉਸ ਨੇ ਆਪਣੇ ਮਾਲਕ ਨੂੰ ਮਿਲਣਾ, ਅੱਜ ਤੇ ਉਹਦਾ ਮਾਲਕ ਦਾ ਮਿਲਣ ਦਾ ਦਿਨ ਹੈ। ਤੇ ਜਦੋਂ ਮਾਲਕ ਨੂੰ ਮਿਲਦਾ ਨਾ ਸੋ ਸੁਹਾਗਣ, ਤੇ ਉਸ ਸਮੇਂ ਕਿਸੇ ਨੂੰ ਅੱਜ ਦੇ ਦਿਨ ਮਿਲਦਾ ਨਹੀਂ। ਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਦੋ ਵਾਰ ਕਿਹਾ ਪਰ ਮੰਨੇ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਭਾਈ ਬਾਲਾ ਜੀ, ਚਲੋ ਚੱਲੀਏ, ਲੱਗਦਾ ਇਸ ਨੇ ਆਪਣਾ ਪਾਜ ਆਪਣੇ ਆਪ ਹੀ ਉਗਾੜ ਲੈ। ਗੁਰੂ ਪਾਤਸ਼ਾਹ ਮਹਾਰਾਜ ਜੀ ਉਥੋਂ ਗਏ। ਥੋੜੇ ਚਿਰ ਦੇ ਵਿਚ ਉਥੇ ਮੇਲਾ ਲੱਗਾ ਹੋਇਆ, ਤੇ ਗੁਰਮੁਖੋ ਮੇਲੇ ਲੱਗੇ ਦੇ ਵਿਚ ਦੋਹਾਂ ਧੜਾਂ ਦੇ ਵਿਚ ਲੜਾਈ ਹੋਈ। ਉਹ ਲੜਦੇ ਲੜਦੇ ਆਣ ਕਰਕੇ ਸੋ ਸੁਹਾਗਣ ਦੀ ਕੁਟੀਆ ਜਿੱਥੇ ਉਹ ਦਰਵਾਜੇ ਦੇ ਵਿਚ ਵੱਜੀ। ਹੁਣ ਦਰਵਾਜੇ ਦੇ ਵਿਚ ਵੱਜੇ ਨੇ ਤੇ ਅਚਾਨਕ ਦਰਵਾਜਾ ਖੁੱਲਿਆ ਤੇ ਉਸ ਸਮੇਂ ਸੋ ਸੁਹਾਗਣ ਨੂੰ ਮਾੜੇ ਕਰਮ ਕਰਦਿਆਂ ਹੋਇਆ ਦੇਖਿਆ। ਜਦੋਂ ਮਾੜੇ ਕਰਮ ਕਰਦਿਆਂ ਹੋਇਆ ਵੇਖਿਆ, ਲੋਕ ਆਪਣੀ ਲੜਾਈ ਭੁੱਲ ਗਏ, ਉਹਨਾਂ ਸੋ ਸੁਹਾਗਣ ਨੂੰ ਫੜਿਆ, ਕੁੱਟਿਆ ਤੇ ਡੇਰੇ ਤੋਂ ਬਾਹਰ ਕੱਢ ਦਿੱਤਾ। ਬਹੁਤ ਪਰੇਸ਼ਾਨ ਹੈ। ਤੇ ਉਸ ਸਮੇਂ ਪਾਜ ਸਾਹਮਣੇ ਆ ਗਿਆ। ਸਮਾਂ ਬਤੀਤ ਹੋਇਆ, ਉਸੇ ਨਗਰ ਦੇ ਵਿਚ ਇਕ ਬਜੁਰਗ ਮਾਤਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਰਹੀ। ਪ੍ਰੇਮ ਹੈ ਹਿਰਦੇ ਦੇ ਵਿਚ ਕਿ ਹੇ ਸੱਚੇ ਪਾਤਸ਼ਾਹ, ਕਿਤੇ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਮੈਨੂੰ ਦਰਸ਼ਨ ਬਖਸ਼ੋ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੋ ਉਥੇ ਪਹੁੰਚੇ, ਮਾਤਾ ਨੂੰ ਦਰਸ਼ਨ ਦਿੱਤੇ। ਤੇ ਉਥੇ ਚਲਦਾ ਚਲਦਾ ਇਕ ਪਿੰਗਲਾ ਪੁਰਖ ਆਇਆ, ਜਿਸ ਦਾ ਸਰੀਰ ਨੀ ਚੱਲ ਰਿਹਾ, ਲੱਤਾਂ ਤੋਂ ਤੁਰਿਆ ਨੀ ਜਾਂਦਾ ਉਸ ਨੂੰ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਕੋਲ ਸੱਦਿਆ, ਬੁਲਾ ਕਰਕੇ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ। ਤੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਤੈਨੂੰ ਅਸੀਂ ਸਹੀ ਕਰ ਦਿੰਦੇ। ਗੁਰੂ ਸਾਹਿਬ ਨੇ ਰਹਿਮਤ ਕਰਕੇ ਗੁਰਮੁਖੋ ਉਸ ਨੂੰ ਸਹੀ ਕਰ ਦਿੱਤਾ, ਬਿਲਕੁਲ ਵਧੀਆ ਤੁਰਨ ਲੱਗ ਪਿਆ। ਬਖਸ਼ਿਸ਼ ਕਰ ਦਿੱਤੀ ਮਾਲਕ ਨੇ, ਜਦੋਂ ਬਖਸ਼ਿਸ਼ ਕੀਤੀ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇੱਕ ਗੱਲ ਯਾਦ ਰੱਖੀ, ਕਿਸੇ ਨੂੰ ਤੂੰ ਇਹ ਨਹੀਂ ਦੱਸਣਾ ਕਿ ਤੈਨੂੰ ਅਸੀਂ ਠੀਕ ਕੀਤਾ, ਹਰ ਇੱਕ ਨੂੰ ਤੂੰ ਇਹ ਕਹਿਣਾ ਕਿ ਮੈਨੂੰ ਸੋ ਸੁਹਾਗਣ ਨੇ ਠੀਕ ਕੀਤਾ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉੱਥੇ ਬੈਠੇ ਨੇ। ਇਹ ਨਗਰ ਦੇ ਵਿਚ ਗਿਆ, ਲੋਕਾਂ ਨੇ ਇਸ ਨੂੰ ਚੰਗਾ ਭਲਾ ਤੁਰਦਿਆਂ ਵੇਖਿਆ, ਪੁੱਛਿਆ ਲੋਕਾਂ, ਕਹਿਣ ਲੱਗੇ, ਭਾਈ ਤੈਨੂੰ ਠੀਕ ਇਹਨੇ ਕੀਤਾ? ਕਹਿਣ ਲੱਗੇ, ਮੈਨੂੰ ਸੋ ਸੁਹਾਗਣ ਨੇ ਠੀਕ ਕੀਤਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਸੇ ਨਗਰ ਦੇ ਵਿਚ ਚਰਚਾ ਹੋ ਗਈ। ਸੋ ਸੁਹਾਗਣ ਤੇ ਬਹੁਤ ਕਰਾਮਾਤਾਂ ਦਾ ਮਾਲਕ ਹੈ, ਅਸੀਂ ਤੇ ਉਸ ਨੂੰ ਘੁੱਟ ਬੈਠੇ, ਮਾੜਾ ਕਰ ਬੈਠੇ ਹਾਂ। ਵੇਖੋ ਗੁਰਮੁਖੋ, ਜੇ ਕਿਸੇ ਨੇ ਮਾੜਾ ਕੋਈ ਕਰਮ ਕੀਤਾ ਹੋਵੇ ਨਾ, ਕਰਮ ਕੀਤਾ ਹੋਵੇ, ਪਰਮੇਸ਼ਰ ਬਖਸ਼ਿਸ਼ ਕਰ ਦੇਵੇ, ਪਰਮੇਸ਼ਰ ਮਾਲਕ ਬਖਸ਼ਿਸ਼ ਕਰ ਦੇਵੇ, ਉਹਦੇ ਸਾਰੇ ਹੀ ਔਗੁਣ ਢੱਕ ਦਿੰਦਾ। ਪਰਮੇਸ਼ਰ ਜੇ ਕਿਸੇ ਨੂੰ ਭਾਵੇਂ ਕੋਈ ਕਿੰਨਾ ਵੀ ਮਾੜਾ ਪੁਰਖ ਹੋਵੇ, ਕਿੰਨੇ ਮਾੜੇ ਕਰਮ ਕੀਤੇ ਹੋਣ, ਤੇ ਜੇ ਮਾਲਕ ਤੇ ਬਖਸ਼ਿਸ਼ ਕਰ ਦੇਵੇ, ਉਹਦੇ ਔਗੁਣ ਢੱਕ ਦਿੰਦਾ ਸਾਰੇ, ਉਹ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ। ਹੁਣ ਸੋ ਸੁਹਾਗਣ ਨੇ ਮਾੜਾ ਕਰਮ ਕੀਤਾ, ਲੋਕਾਂ ਦੇ ਵਿਚ ਮੂੰਹ ਵਿਖਾਉਣ ਜੋਗਾ ਨਹੀਂ, ਭੈੜੇ ਕਰਮ ਕੀਤੇ ਨੇ। ਪਰ ਗੁਰਮੁਖੋ ਵੇਖੋ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਇਸ ਨੂੰ ਕਿਵੇਂ ਵਡਿਆਉਣ ਲੱਗੇ ਨੇ। ਲੋਕਾਂ ਨੂੰ ਪਤਾ ਲੱਗਾ ਕਿ ਸੋ ਸੁਹਾਗਣ ਨੇ ਸਹੀ ਕੀਤਾ। ਉਸ ਵੇਲੇ ਚਰਚਾ ਹੋ ਗਈ, ਲੋਕ ਸੋ ਸੁਹਾਗਣ ਨੂੰ ਆਣ ਕਰਕੇ ਫਿਰ ਪੂਜਣ ਲੱਗ ਪਏ, ਕਹਿਣ ਲੱਗ ਪਏ ਕਿ ਸਾਡੇ ਪਾਸੋਂ ਗਲਤੀ ਹੋਈ ਹੈ। ਜਦੋਂ ਇੰਨੀ ਗੱਲ ਸੁਣੀ, ਹੁਣ ਸੋ ਸੁਹਾਗਣ ਮਨ ਦੇ ਵਿਚ ਬੜਾ ਪਰੇਸ਼ਾਨ ਹੈ ਕਿ ਮੈਂ ਇਸ ਨੂੰ ਠੀਕ ਨਹੀਂ ਕੀਤਾ, ਤੇ ਇਹ ਮੇਰਾ ਨਾਂ ਲਈ ਜਾ ਰਿਹਾ। ਉਸ ਪਿੰਗਲੇ ਦੇ ਪਾਸ ਗਿਆ ਜਿਹੜਾ ਸਹੀ ਹੋਇਆ ਸੀ, ਜਾ ਕਰਕੇ ਉਸ ਨੂੰ ਪੁੱਛਿਆ। ਸੋ ਸੁਹਾਗਣ ਨੇ ਕਹਿਣ ਲੱਗਾ, ਸੱਚ ਦੱਸ ਤੈਨੂੰ ਸਹੀ ਕਿਹਨੇ? ਕਹਿਣ ਲੱਗਾ, ਮੈਨੂੰ ਸੋ ਸੁਹਾਗਣ ਨੇ ਸਹੀ ਕੀਤਾ। ਕਹਿਣ ਲੱਗਾ, ਸੋ ਸੁਹਾਗਣ ਨੂੰ ਤੂੰ ਕਦੀ ਵੇਖਿਆ? کہ لگا ہاں انہوں نے مینو صحیح کیتا دسیا سو سہاگن نے کہ سو سہاگن میں ہاں میں تیرے پاسوں پوچھدا کہ تینو صحیح کنے کیتا بڑا حیران ہو گیا وہ منوک سو سہاگن نے تاڑنا دتی تاڑنا دے کر کے پھر اس نے جدو پوچھیا تو اس نے دسیا کہن لگا کہ ستگرو نانک دے پاتشاہ مہاتر فلانی ماتا اس دے گھر دے وچ تین سنت بیٹھے نے آن کر کے انہاں تیناں دے وچوں ایک بہت تیز پرتاپ والے ہن میرے تے انہاں نے کرپا کیتی مینو تاں انہاں صحیح کیتا سو سہاگن نے سوچیا کہ تے اوہی سنت تین ہن جڑے اس دن میرے ڈیرے وچ آئے تے میرے سیوکاں نے مل نہ دتا تے میں کیوں نہ اور انہاں نوں جا کر کے ملاں سو سہاگن اس سمے ستگرو نانک دے پاتشاہ مہاراج جی دے پاس پہنچیا گرو پاتشاہ مہاراج جی دے پاس تے جا کر کے چرنا تے ٹہ پیا ستگرو نانک دے پاتشاہ جی نے گرمکھ اس سمے اپدیش دتا کہ سو سہاگن سچ دی کمائی کر سچ دی پکھنڈ چھڈ دے جڑا تو پکھنڈ رتیا سی نا وہ پرمیشر نے تیرے پکھنڈ دا جڑا پاج سی اگیڑنا گرمکھو کنا بھی پکھنڈ اسی رچ لیے نا کنا پکھنڈ پر جڑا پکھنڈ ہے ایک دن سامنے آ جاندا ہے ہن پاویں کنے بھی کوئی اپنے آپ نو جڑے دبی پکھنڈی گرو کھوائے بیٹھے نے کنا چے رکھ کیونکہ وہ مالک دے گھر دے وچ گرمکھو جھوٹ نہیں چلدا اس کر کے کوئی بھی پاویں اپنے آپ نو کنا بھی کہی جاوے کہ اسی گرو ہاں اسی بہت وڈے ہاں اسی پورن سنت ہاں پر جے پکھنڈ ہے نا جے سچ نہیں جے پورن سنت نہیں جے پرمیشر دا نام ہردے دے وچ نہیں تے گرمکھو جے پکھنڈ ہے تے او پکھنڈ اگڑ کر کے سامنے آ جاوے اس کر کے سو سہاگن دا پکھنڈ آ گیا ہن ستگرو پاتشاہ جی نے اپدیش دتا تے سچ دی کمائی کرن لگ پیا سو سہاگن ویکھو اس طریقے دے نال جس نو مالک بخش لوے رحمت کر دے جس دے اتے اس کر کے ستگرو نانک دے پاتشاہ مہاراج جی سانو اپدیش دیندے سمجھاندے نے آپ تے کس ہی بخش لئے او آپ ہی کسے نو بھی پرمیشر واہگرو بخش لوے کنا بھی پاوے کوئی ماڑے کرم کرن والا ہے کنا کوئی بھڑے کرم کرن والا ہے جس نو پرمیشر واہگرو بخش لئے آپ تے کار کمائے تے آپ ہی پھر مالک اس جیو دے پاسوں بھگتی روپی جڑی کار ہے نا بھگتی دی کار سچ دی کمائی دی کار او مالک واہگرو آپ ہی کرواؤندا ہے
نانک جانن گر ملے دکھ دکھ جالی نائے
ہن ستگرو پاتشاہ مہاراج جی سانو اپدیش دیندے نے نانک چانن گر ملے گرمکھو سرشت چانن دی پراپتی کتھوں ہوندی جے سرشت چانن دی پراپتی ہوندی ہے گرو دے پاس اگیان دا جڑا ہنیرا نا اگیان دا ہنیرا باری پرکاش کنا بھی ہو جاوے باری پرکاش جڑا ہون دے نال پر اندر دا جڑا ہنیرا ہے نا او نہیں دور جاندا اندر دا ہنیرا بنیا رہندا ہے پر ہن گرو دے پاس کی ہے کیونکہ گرو صاحب کہہ رہے ہیں نا اس سے بخشش کر رہے نے نانک چانن گر ملے ہن گرو نو پراپت کرن دے نال چانن دی پراپتی ہو جاندی ہے چانن تو پاو ہردے وچ پرکاش ہو جاندا ہے گیان دی پراپتی ہو جاندی ہے اگیان دا ہنیرا کٹیا جاندا ہے گرو دے پاس چانن سب کچھ ہے پر گرو دے پاس کیڑی جگتی ہے جس کر کے چانن دی پراپتی ہوندی ہے ستگرو پاتشاہ مہاراج جی کہندے گرسکھو گرو دے پاس ہے گربانی گربانی اس جگ مہ چانن کرم وسے من آئے گربانی ہے جو اس جگت دے وچ چانن کردی ہے گرو نے سانو گربانی دے نال جوڑ دیتا گرو نے سانو گربانی دے نال جوڑیا اے گرسکھو تن شری گرو گرنتھ صاحب پاتشاہ مہاراج جی دی تسی چرن شرن نہیں چھڈنی گرو گرنتھ صاحب پاتشاہ جی دے اتے بھروسہ رکھنا گربانی دے اکھر اکھر اتے تسی بھروسہ رکھنا ہے کسے بھی گرو نے اپنے مخاربند تو جیڑی بھی گربانی اچاری ہے اس گربانی دے اکھر اکھر تے تسی بھروسہ رکھنا کسی کنتو پرنتو دے وچ نہیں پاؤنا ہے بہتے پڑھے لکھے بدھی جیو بڑے کنتو پرنتو کری جا رہے نے پر گرمکھ پیاریو تسی کسی کنتو پرنتو تے نہ جائیو کیونکہ جڑے بہتے بدھی جیو پڑھے لکھے ہن نا کسی انہاں نوں پرول کے ویکھیو انہاں نوں پرول کے ਜਦੋਂ ਇਹਨਾਂ ਨੂੰ ਫਰੋਲੋਗੇ ਨਾ, ਇਹਨਾਂ ਦੇ ਹਿਰਦਿਆਂ ਦੇ ਵਿੱਚੋਂ ਸਿਰਫ ਕੇਵਲ ਤੇ ਕੇਵਲ ਵਿਸ਼ੇ ਵਕਾਰ ਨਿਕਲਣਗੇ, ਵਿਸ਼ੇ ਵਕਾਰ। ਪਰਮੇਸ਼ਰ ਦਾ ਨਾਮ ਨਹੀਂ ਨਿਕਲੇਗਾ। ਇਹ ਤੇ ਸਿਰਫ ਪਰਮੇਸ਼ਰ ਦੇ ਨਾਮ ਦੇ ਬਾਰੇ ਪ੍ਰਚਾਰ ਹੀ ਕਰਨ ਵਾਲੇ ਨੇ ਕਿ ਅਸੀਂ ਇਹੋ ਜੇ, ਅਸੀਂ ਇਹੋ ਜੇ, ਤੇ ਗੁਰੂ ਤੇ ਕਿੰਤੂ ਪਰੰਤੂ ਕਰਨ ਵਾਲੇ ਨੇ। ਪਰ ਇਹੋ ਜਿਹਿਆਂ ਦੇ ਹਿਰਦੇ ਗੁਰਮੁਖੋ ਖਾਲੀ ਨੇ ਖਾਲੀ। ਗੁਰੂ ਸਾਹਿਬ ਕਹਿੰਦੇ ਇਹੋ ਜੇ ਕਿਹੋ ਜੇ ਮਨੁੱਖ ਨੇ, ਕੋਟ ਵਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਓ, ਨਾਨਕ ਅਨਦਿਨ ਬਿਲਪਤੇ ਜਿਉਂ ਸੁਨਿਆ ਕਰਕਾਓ। ਕਹਿੰਦੇ ਜਿਵੇਂ ਸੁਨਿਆ ਘਰਾਂ ਦੇ ਵਿਚ ਕਾਂ ਬੋਲਦੇ ਨਾ ਕਾਂ, ਕਹਿੰਦੇ ਇਸੇ ਪ੍ਰਕਾਰ ਹੀ ਇਹੋ ਜੇ ਮਨੁੱਖਾਂ ਨੂੰ ਕਰੋੜਾਂ ਵਿਘਨ ਲੱਗਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿਚ ਪਰਮੇਸ਼ਰ ਦਾ ਨਾਮ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਚ ਮਾਲਕ ਦਾ ਨਾਮ ਨਹੀਂ ਹੈ। ਇਸ ਕਰਕੇ ਇਹਨਾਂ ਦੇ ਹਿਰਦਿਆਂ ਦੇ ਵਿਚ ਤੇ ਵਿਸ਼ੇ ਵਕਾਰਾਂ ਰੂਪੀ ਕਾਂ ਬੋਲਦੇ ਨੇ। ਕਦੀ ਕਿਸੇ ਪੂਰਨ ਸੰਤ ਮਹਾਤਮਾ ਬ੍ਰਹਮ ਗਿਆਨੀ ਦੇ ਪਾਸੋਂ ਸੁਣਿਆ ਕਿ ਫਲਾਣੀ ਗੁਰੂ ਕੀ ਬਾਣੀ ਨਹੀਂ, ਫਲਾਣੀ ਜਿਹੜੀ ਇਹ ਬਾਣੀ ਨਹੀਂ? ਗੁਰਮੁਖ ਪਿਆਰਿਓ, ਜਿਹੜੇ ਪੂਰਨ ਹਨ ਨਾ, ਉਹਨਾਂ ਨੂੰ ਪਤਾ, ਪੂਰਨ ਜਿਹੜੇ ਸੰਤ ਮਹਾਤਮਾ ਜਿਨ੍ਹਾਂ ਦੇ ਹਿਰਦੇ ਵਿਚ ਪਰਮੇਸ਼ਰ ਦਾ ਨਾਮ ਹੈ, ਉਹ ਨਹੀਂ ਬੋਲਦੇ। ਇਹ ਬੋਲਦੇ ਨੇ ਝੂਠੇ, ਇਹ ਬੋਲਦੇ ਨੇ ਗੁਰਮੁਖੋ ਜਿਹੜੇ ਨਾਮ ਤੋਂ ਦੂਰ ਨੇ, ਜਿਹੜੇ ਗੁਰੂ ਤੋਂ ਦੂਰ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖ, ਗੁਰੂ ਕੀ ਗੁਰਬਾਣੀ ਤੇ ਅਸੀਂ ਗੁਰਮੁਖੋ ਅੱਖਰ ਅੱਖਰ ਤੇ ਭਰੋਸਾ ਰੱਖੀਏ, ਜਿਹੜੀ ਗੁਰਬਾਣੀ ਸਾਨੂੰ ਕੀ ਹੈ, ਚਾਨਣ ਦੇਣ ਵਾਲੀ ਹੈ। ਗੁਰਮੁਖੋ ਸਾਡੇ ਤੇ ਰਹਿਮਤਾਂ ਕਰਨ ਵਾਲੀ ਗੁਰਬਾਣੀ, ਇਸ ਜਗ ਮਹਿ ਚਾਨਣ, ਇਸ ਜਗਤ ਦੇ ਵਿਚ ਚਾਨਣ ਕਰਨ ਵਾਲੀ ਜਿਹੜੀ ਗੁਰਬਾਣੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਉਸ ਗੁਰਬਾਣੀ ਤੇ ਅਸੀਂ ਭਰੋਸਾ ਰੱਖੀਏ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਨਕ ਚਾਨਣ ਗੁਰ ਮਿਲੇ। ਗੁਰਮੁਖੋ ਗੁਰੂ ਸਾਹਿਬ ਜੀ ਨੂੰ ਮਿਲਣ ਦੇ ਨਾਲ, ਗੁਰੂ ਦੀ ਪ੍ਰਾਪਤੀ ਦੇ ਨਾਲ, ਗੁਰੂ ਧਾਰਨ ਕਰਨ ਦੇ ਨਾਲ ਚਾਨਣ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਵਿਖ ਜਾਲੀ ਨਾਏ, ਤੇ ਗੁਰਮੁਖੋ ਜਿਹੜੇ ਦੁੱਖ ਹਨ, ਵਿਖ ਜਿਹੜੇ ਵਿਸ਼ੇ ਵਕਾਰ ਹਨ, ਜ਼ਹਿਰ ਦੀ ਨਿਆਈ, ਇਹ ਜਾਲੀ ਨਾਏ ਸੜ ਜਾਂਦੇ ਨੇ ਕਿਵੇਂ? ਜਦੋਂ ਪਰਮੇਸ਼ਰ ਦੇ ਨਾਮ ਨੂੰ ਅਸੀਂ ਧਾਰਨ ਕਰਦੇ ਹਾਂ।
ਔੜੀ ਮਾਇਆ ਵੇਖਣਾ ਭੁੱਲ ਤੋਂ ਮਨ ਮੁਖ ਮੂਰਖਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੌੜੀ ਦੇ ਰਾਹੀਂ ਉਪਦੇਸ਼ ਦਿੰਦੇ ਨੇ, ਮਾਇਆ ਵੇਖ ਨਾ ਭੁੱਲ ਤੂੰ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਭਾਈ, ਸੰਸਾਰ ਉੱਤੇ ਮਾਇਆ ਵੇਖ ਰਿਹਾ ਨਾ, ਮਾਇਆ ਕਹਿੰਦੇ ਇਸ ਮਾਇਆ ਨੂੰ ਵੇਖ ਕਰਕੇ ਭੁੱਲ ਨਾ, ਇਸ ਮਾਇਆ ਨੂੰ ਨਾ ਵੇਖ ਕਰਕੇ ਭੁੱਲ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਜੀਵ ਨੂੰ ਸਮਝਾਉਂਦੇ ਨੇ, ਮਨਮੁਖ ਮੂਰਖਾ, ਜਿਹੜਾ ਮਨਮੁਖ ਪੁਰਖ ਹੈ ਨਾ, ਗੁਰਮੁਖੋ ਹੀ ਮੂਰਖ ਹੋਵੇ, ਜਿਹੜਾ ਮਨ ਆਈਆਂ ਕਰਦਾ, ਮਨ ਦੇ ਪਿੱਛੇ ਲੱਗ ਕਰਕੇ, ਮਨ ਦੇ ਪਿੱਛੇ ਲੱਗ ਕਰਕੇ ਮਾੜੇ ਕਰਮ ਕਰਨੇ, ਮਨ ਆਈਆਂ ਹੀ ਕਰਨੀਆਂ। ਗੁਰਮੁਖੋ ਇਹੋ ਜੇ ਪੁਰਖ ਨੂੰ ਸਤਿਗੁਰੂ ਸਾਹਿਬ ਜੀ ਮੂਰਖ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਮਾਇਆ ਵੇਖ ਨਾ ਭੁੱਲ ਤੂੰ, ਕਹਿੰਦੇ ਮਾਇਆ ਨੂੰ ਵੇਖ ਕਰਕੇ ਨਾ ਭੁੱਲ। ਕਿਉਂਕਿ ਮਾਇਆ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਮਾਇਆ ਇਹ ਜੇ, ਮਾਇਆ ਉਸ ਨੂੰ ਕਹਿੰਦੇ ਨੇ ਜਦੋਂ ਪਰਮੇਸ਼ਰ ਭੁੱਲ ਜਾਵੇ। ਜਦੋਂ ਪਰਮੇਸ਼ਰ ਭੁੱਲ ਗਿਆ ਨਾ, ਤੇ ਗੁਰਮੁਖੋ ਉਸ ਨੂੰ ਮਾਇਆ ਕਿਹਾ ਜਾਂਦਾ। ਇਸ ਕਰਕੇ ਮੋਹ ਉਪਜੈ, ਮਾਲਕ ਨੂੰ ਭੁੱਲ ਕਰਕੇ ਮੋਹ ਪੈਦਾ ਹੋ ਜਾਣਾ, ਧਨ ਦਾ ਮੋਹ ਪੈਦਾ ਹੋ ਜਾਣਾ, ਧੀਆਂ ਪੁੱਤਰਾਂ ਦੇ ਵਿੱਚ ਮੋਹ ਪੈਦਾ ਹੋ ਜਾਣਾ। ਇਸ ਕਰਕੇ ਮੋਹ ਜਿਹੜਾ ਪੈਦਾ ਹੋ ਜਾਣਾ, ਭਾਉ ਦੂਜਾ ਲਾਇਆ, ਦੂਜਾ ਭਾਉ ਭਾਵ ਕੇ ਪ੍ਰੇਮ ਹੋਰ ਬਣੇ ਲਾ ਬਹਿਣਾ, ਪਰਮੇਸ਼ਰ ਦਾ ਪ੍ਰੇਮ ਛੱਡ ਕਰਕੇ ਹੋਰ ਨੇ ਬਣੇ ਜਿਹੜਾ ਪ੍ਰੇਮ ਲਾਉਣਾ, ਇਸ ਨੂੰ ਗੁਰਮੁਖੋ ਮਾਇਆ ਕਿਹਾ ਜਾਂਦਾ। ਇਹ ਹੈ ਮਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮਾਇਆ ਕਿਸ ਨੂੰ ਆਖਿਆ, ਕਿਆ ਮਾਇਆ ਕਰਮ ਕਮਾਏ। ਕਹਿੰਦੇ ਮਾਇਆ ਕਿਸ ਨੂੰ ਕਹੀਏ? ਮਾਇਆ ਕਰਮ ਕਮਾਏ। ਕਹਿੰਦੇ ਮਾਇਆ ਜਿਹੜੀ ਹੈ, ਇਸ ਦੇ ਵਿੱਚ ਜੀਵ ਕਿਹੋ ਜਿਹੇ ਕਰਮ ਕਮਾਉਂਦਾ? ਦੁੱਖ ਦੁੱਖ ਇਹੋ ਜਿਹੋ ਵੱਧ ਹੈ, ਹਉਮੈ ਕਰਮ ਕਮਾਏ। ਕਹਿੰਦੇ ਹਉਮੈ, ਹਉਮੈ ਰੂਪੀ ਜਿਹੜੇ ਕਰਮ ਹਨ, ਹਉਮੈ ਰੂਪੀ ਹੰਕਾਰ ਨੂੰ ਧਾਰਨ ਕਰ ਲੈਣਾ, ਮਾਇਆ ਹੀ ਉਹ ਆ। ਜਦੋਂ ਜੀਵ ਹੰਕਾਰ ਧਾਰਨ ਕਰ ਲਵੇ, ਉਹ ਮਾਇਆ ਹੀ ਹੈ। ਇਸ ਮਾਇਆ ਦੇ ਲੁਬਾਏ ਵਿਚ ਲੁਬਾਏਮਾਨ ਹੋ ਕਰਕੇ ਜੀਵ ਗੁਰਮੁਖ ਪਿਆਰਿਓ ਫਿਰ ਬੇਅੰਤ ਪ੍ਰਕਾਰ ਦੇ ਦੁੱਖ ਭੋਗਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਇਹ ਮਾਇਆ ਹੈ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਜਿਸ ਨੇ ਸਾਰੇ ਹੀ ਜਗਤ ਨੂੰ ਬਿਨਾਂ ਹੀ ਦੰਦਾਂ ਤੋਂ ਖਾ ਲਿਆ, ਇਹੋ ਜੀ ਮਾਇਆ ਹੈ ਮੋਹਣੀ, ਮੋਹਣ ਵਾਲੀ ਜੀਵਾਂ ਨੂੰ। ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖੋ ਇਹੋ ਜਿਹੀ ਜਿਹੜੀ ਮਾਇਆ ਨਾ, ਮਨਮੁਖ ਖਾਦੇ ਗੁਰਮੁਖ ਉਭਰੇ। ਪਰ ਇਸ ਮਾਇਆ ਨੇ ਮਨਮੁਖ ਜਿਹੜੇ ਪੁਰਸ਼ ਹਨ ਉਹ ਖਾ ਲਏ ਨੇ, ਜਿਹੜੇ ਮਨਮੁਖ ਹਨ ਜਿਨ੍ਹਾਂ ਨੇ ਕਦੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ, ਉਹ ਜਿਹੜੇ ਪੁਰਸ਼ ਮਨਮੁਖ ਜਿਹੜੇ ਇਸ ਮਾਇਆ ਨੇ ਖਾ ਲਏ ਨੇ। ਗੁਰਮੁਖ ਉਭਰੇ, ਪਰ ਜਿਹੜੇ ਗੁਰਮੁਖ ਹਨ ਨਾ, ਗੁਰਮੁਖ ਉਭਰ ਗਏ ਕਿਵੇਂ, ਜਿਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਗੁਰਮੁਖ ਚਿੱਤ ਲਾ ਲਿਆ, ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਚਿੱਤ ਲਗਾ ਕਰਕੇ ਬੈਠ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹ ਬਚ ਗਏ ਨੇ, ਜੋ ਸੁਪਨਾ ਨਿਸ ਭੂਲੀਆ ਜਬ ਲਗ ਨਿੰਦਰਾ ਹੋਏ। ਕਹਿੰਦੇ ਮਾਇਆ ਕਿਹੋ ਜੀ ਹੈ, ਜਿਵੇਂ ਸੁਪਨੇ ਦੇ ਵਿਚ ਗੁਰਮੁਖੋ ਜੀਵ ਭੁੱਲ ਜਾਂਦਾ ਨਾ, ਜਿੰਨਾ ਤੱਕ ਨਿੰਦਰਾ ਹੋਏ, ਜਦੋਂ ਜਿੰਨਾ ਤੱਕ ਨੀਂਦ ਦੇ ਵਿਚ, ਜਿੰਨਾ ਤੱਕ ਮਨੁੱਖ ਨੀਂਦ ਦੇ ਵਿਚ ਹੈ ਨਾ, ਤੇ ਸੁਪਨੇ ਦੇ ਵਿਚ ਆਪਣੇ ਆਪ ਨੂੰ ਭੁੱਲਿਆ ਹੋਇਆ ਜਾਣਦਾ, ਜੋ ਸਰਪਣ ਕੈ ਵਸ ਹੈ ਕਿਹੜਾ ਅੰਤਰ ਹਉਮੈ ਦੋਏ। ਕਹਿੰਦੇ ਗੁਰਸਿੱਖੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਜੀਵ ਜਿਹੜਾ ਹੈ ਨਾ, ਹਉਮੈ ਦੇ ਇਹ ਦੋ ਪ੍ਰਕਾਰ ਦੀ, ਇਸੇ ਤਰੀਕੇ ਨਾਲ ਹਉਮੈ ਦੇ ਵਸ ਪਿਆ ਹੋਇਆ। ਮਾਇਆ ਆਈ ਤੇ ਉਸੇ ਵੇਲੇ ਜਿਹੜਾ ਜੀਵ ਅਹੰਕਾਰ ਧਾਰਨ ਕਰ ਲਵੇਗਾ। ਇਹ ਮਾਇਆ ਹਉਮੈ ਦੇ ਕਾਰਨ ਅਨੇਕਾਂ ਪ੍ਰਕਾਰ ਦੇ ਦੁੱਖ ਭੋਗਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਹੋਰ ਮਾਇਆ ਕਿਹੋ ਜੀ ਹੈ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸਿਉ ਸੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਮਾਇਆ ਇਹੋ ਜੀ, ਮਾਇਆ ਮੋਹੇ ਸਗਲ ਜਗ ਛਾਇਆ, ਜਿਸ ਮਾਇਆ ਦੇ ਮੋਹ ਦੇ ਵਿਚ ਸਾਰਾ ਹੀ ਜਗਤ ਗੁਰਮੁਖੋ ਛਾਇਆ ਪਿਆ, ਸਾਰੇ ਜਗਤ ਨੂੰ ਭਾਵ ਕੇ ਮੋਹ ਲੱਗਾ, ਹਰ ਕੋਈ ਮਾਇਆ ਦੇ ਲੁਭਾਏਵਾਨ ਹੋਇਆ ਫਿਰਦਾ। ਇਸੇ ਪ੍ਰਕਾਰ ਸਾਨੂੰ ਸਮਝਾਉਂਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਤੇ ਗੁਰੂ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ ਮਾਇਆ ਮੋਹੇ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲੁਭਾਇਆ। ਕਹਿੰਦੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਹੀ ਇਹ ਜੀਵ ਕਾਮ ਆਦਿਕ ਦੇ, ਕ੍ਰੋਧ ਆਦਿਕ ਦੇ, ਹੰਕਾਰ ਆਦਿਕ ਦੇ, ਸਾਰਿਆਂ ਵਿਸ਼ਿਆਂ ਦੇ, ਵਿਕਾਰਾਂ ਦੇ ਵਿਚ ਲੁਭਾਏਵਾਨ ਹੋਇਆ ਫਿਰਦਾ। ਸੁੱਤ ਕੰਚਨ ਸਿਉਂ ਹੇਤ ਵਧਾਇਆ, ਇਸ ਮਨੁੱਖ ਨੇ ਮਾਇਆ ਨੂੰ ਇਹੋ ਜੀ ਮਾਇਆ ਭਾਵ ਕੇ ਸੁੱਤ ਆਪਣੇ ਪੁੱਤਰ ਕੰਚਨ ਇਸਤਰੀ ਆਦਿਕ ਦੇ ਨਾਲ ਹੇਤ ਪ੍ਰੇਮ ਵਧਾਇਆ, ਪਰਮੇਸ਼ਰ ਨੂੰ ਛੱਡ ਕਰਕੇ ਭੁੱਲ ਕਰਕੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਕਹਿੰਦੇ ਸਾਰਾ ਕੁਛ ਆਪਣਾ ਸਮਝਦਾ, ਸਭ ਕੁਛ ਜਾਣਦਾ ਕਿ ਮੇਰਾ, ਪਰਾਇਆ ਇੱਕ ਰਾਮ ਪਰਾਇਆ, ਪਰਮੇਸ਼ਰ ਵਾਹਿਗੁਰੂ ਨੂੰ ਪਰਾਇਆ ਕੀਤਾ ਹੋਇਆ, ਉਹ ਮਾਲਕ ਨੂੰ ਪਰਾਇਆ ਕਰ ਦਿੱਤਾ, ਪਰਮੇਸ਼ਰ ਦੇ ਨਾਮ ਨੂੰ ਪਰਾਇਆ ਕਰ ਦਿੱਤਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ, ਇਹ ਮਨਮੁਖ ਮੂਰਖਾ ਪੁਰਸ਼ਾ, ਤੂੰ ਮਾਇਆ ਦੇ ਲੋਭ ਨੂੰ ਵੇਖ ਕਰਕੇ, ਮਾਇਆ ਨੂੰ ਵੇਖ ਕਰਕੇ ਸੰਸਾਰ ਉੱਤੇ ਭੁੱਲਣਾ ਨਾ ਕਰ।
ਚੱਲਦਿਆਂ ਨਾਲ ਨਾ ਚੱਲੇ, ਸਭ ਝੂਠ ਦਰਬ ਲੱਖਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਇਹ ਜਿਹੜੀ ਮਾਇਆ ਹੈ ਨਾ, ਚੱਲਦਿਆਂ ਨਾਲ ਨਾ ਚੱਲੇ। ਜਿਹੜੇ ਮਨੁੱਖ ਸੰਸਾਰ ਤੋਂ ਜਾ ਰਹੇ ਨੇ, ਕਹਿੰਦੇ ਕਦੀ ਵੇਖੀਏ ਕਿਸੇ ਦੇ ਨਾਲ ਜਾਂਦੇ ਆ, ਇਸ ਕਰਕੇ ਸੰਸਾਰ ਤੋਂ ਜਾਂਦਿਆਂ ਇਹ ਮਾਇਆ ਕਿਸੇ ਦੇ ਨਾਲ ਵੀ ਨਹੀਂ ਜੇ ਜਾਂਦੀ, ਇਹ ਕਿਸੇ ਨਾਲ ਨਹੀਂ ਜਾਂਦੀ। ਸਭ ਝੂਠ ਦਰਬ ਲੱਖਾ, ਕਹਿੰਦੇ ਜਿੰਨਾ ਵੀ ਦਰਬ ਧਨ ਅਦਕ ਹੈ ਨਾ, ਇਸ ਨੂੰ ਝੂਠਾ ਜਾਣ, ਕਿਉਂਕਿ ਕਿਸੇ ਦੇ ਨਾਲ ਵੀ ਜਾਣ ਵਾਲੀ ਨਹੀਂ ਹੈ।
ਅਗਿਆਨੀ ਅੰਧ ਨਾ ਬੁਝੇ, ਸਿਰ ਉਪਰ ਜਮ ਖੜਗ ਕਲਖਾ।
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਅਗਿਆਨੀ ਹਨ, ਜਿਨ੍ਹਾਂ ਨੇ ਅਗਿਆਨ ਧਾਰਨ ਕੀਤਾ ਹੋਇਆ, ਤੇ ਅਗਿਆਨ ਦੇ ਕਾਰਨ ਹੀ ਉਹ ਮਨੁੱਖ ਅੰਨੇ ਹੋਏ ਫਿਰਦੇ ਨੇ, ਉਹਨਾਂ ਨੂੰ ਕੁਛ ਵੀ ਦੇਸੀ ਨਹੀਂ ਰਿਹਾ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਨਹੀਂ ਦਿਸਦਾ, ਜਿਨ੍ਹਾਂ ਦੇ ਹਿਰਦੇ ਚ ਅਗਿਆਨ ਹੈ, ਕਿਉਂਕਿ ਗੁਰਮੁਖੋ ਉਹਨਾਂ ਦੇ ਪਾਸ ਗਿਆਨ ਰੂਪੀ ਨੇਤਰ ਹੀ ਨਹੀਂ ਹਨ, ਤੇ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਨੇਤਰ ਨਹੀਂ ਹਨ ਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮੁਖੋ ਮਨੁੱਖ ਅੰਧ ਅੰਨਿਆਂ ਦੀ ਨਿਆਈ ਨੇ, ਬੁੱਝੇ ਹੀ ਉਹ ਫਿਰ ਬੁੱਝਦੇ ਨਹੀਂ, ਜਾਣਦੇ ਹੀ ਨਹੀਂ ਪਰਮੇਸ਼ਰ ਨੂੰ। ਸਿਰ ਉਪਰ ਜਮ ਖੜਗ ਕਲਖਾ, ਇਸ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਜਮ ਹੈ ਨਾ, ਨੰਗੀ ਤਲਵਾਰ ਖਿੱਚ ਕਰਕੇ ਖਲੋਤਾ ਹੈ, ਕਿਉਂਕਿ ਉਹਨਾਂ ਨੇ ਬੇਅੰਤ ਪਾਪ ਕੀਤੇ ਨੇ।
ਗੁਰ ਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ,
ਤੇ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਗੁਰਪ੍ਰਸਾਦੀ ਉਭਰੇ, ਉਹ ਬਚ ਗਏ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਜਿਨ੍ਹਾਂ ਹਰ ਰਸ ਚੱਖਾ, ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਲਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਰਸ ਚੱਖਿਆ ਨਾ ਗੁਰਮੁਖੋ, ਉਹ ਇਸ ਮਾਇਆ ਤੋਂ ਬਚ ਗਏ ਨੇ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਨੇ ਉਨ੍ਹਾਂ ਨੂੰ ਬਚਾ ਲਿਆ, ਰਹਿਮਤ ਕਰ ਦਿੱਤੀ ਉਨ੍ਹਾਂ ਦੇ ਉੱਤੇ, ਬਖਸ਼ਿਸ਼ ਕਰ ਦਿੱਤੀ। ਭਗਤ ਕਬੀਰ ਜੀ, ਕਬੀਰ ਆਈ ਮੁਜੈ ਪੈ ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਣੇ ਉਨ ਕਿਨੋ ਆਦੇਸ਼। ਭਗਤ ਕਬੀਰ ਜੀ ਕਹਿੰਦੇ ਸਾਡੇ ਤੇ ਬੜੇ ਹੀ ਭੇਸ ਧਾਰਨ ਕਰਕੇ ਨਾ ਬੜੇ ਹੀ ਇਹ ਮਾਇਆ ਆਈ ਹੈ ਸਾਡੇ ਨੂੰ ਸਾਨੂੰ ਲਭਾਉਣ ਵਾਸਤੇ, ਕਹਿੰਦੇ ਬੜੇ ਭੇਸ ਧਾਰਨ ਕੀਤੇ ਇਸ ਮਾਇਆ ਨੇ। ਜਿਸ ਪ੍ਰਕਾਰ ਮਾਇਆ ਇਸਤਰੀ ਦਾ ਰੂਪ ਧਾਰਨ ਕਰਕੇ ਭਗਤ ਕਬੀਰ ਜੀ ਦੇ ਪਾਸ ਹਰ ਰੋਜ਼ ਆਇਆ ਕਰੇ ਕਿ ਭਗਤ ਜੀ ਕਿਰਪਾ ਕਰੋ ਮੈਨੂੰ ਗ੍ਰਹਿਣ ਕਰੋ, ਭਗਤ ਕਬੀਰ ਜੀ ਹਰ ਰੋਜ਼ ਹੀ ਉਸ ਨੂੰ ਮੋੜ ਦਿਆ ਕਰਨ, ਤੇ ਜਦੋਂ ਇਸ ਤਰ੍ਹਾਂ ਮੋੜਦੇ ਹਨ ਤੇ ਇੱਕ ਦਿਨ ਫਿਰ ਮਾਇਆ ਸਰੂਪ ਧਾਰਨ ਕਰਕੇ ਇਸਤਰੀ ਦਾ ਆਈ ਹੈ। ਭਗਤ ਕਬੀਰ ਜੀ ਨੇ ਮੋੜਿਆ ਉਸ ਨੂੰ ਤੇ ਉਸ ਵੇਲੇ ਮਾਤਾ ਲੋਹੀ ਜੀ ਨੇ ਪੁੱਛਿਆ ਕਿ ਇਸਤਰੀ ਕੌਣ ਹੈ ਜੋ ਹਰ ਰੋਜ਼ ਆਪ ਜੀ ਦੇ ਪਾਸ ਆਉਂਦੀ ਹੈ। ਭਗਤ ਕਬੀਰ ਜੀ ਕਹਿਣ ਲੱਗੇ ਇਹ ਲੋਹੇ ਲੋਈ, ਇਹ ਤੇ ਮਾਇਆ ਮਾਇਆ। ਤੇ ਉਸ ਸਮੇਂ ਮਾਤਾ ਲੋਹੀ ਜੀ ਕਹਿਣ ਲੱਗੇ ਜੇ ਮਾਇਆ ਤੇ ਇਸ ਨੂੰ ਗ੍ਰਹਿਣ ਕਿਉਂ ਨੀ ਕਰਦੇ, ਬਹੁਤ ਅਸੀਂ ਤੇ ਕਠਿਨ ਸਮਾਂ ਬਤੀਤ ਕਰ ਰਹੇ ਹਾਂ, ਕੁਸਤੋ ਖਾ ਜਾਵੇਗਾ। ਭਗਤ ਕਬੀਰ ਜੀ ਕਹਿਣ ਲੱਗੇ ਇਹ ਜਿਹੜੀ ਮਾਇਆ ਹੈ ਨਾ, ਇਹ ਆਉਂਦੀ ਹੈ ਤੇ ਸੁੱਖ ਤਾਂ ਦਿੰਦੀ ਹੈ, ਪਰ ਜਾਣ ਲੱਗੀ ਚਪੇੜ ਇਹੋ ਜਿਹੀ ਮਾਰਦੀ ਹੈ ਕਿ ਜਿਹੜਾ ਮਨੁੱਖ ਹੈ ਉਸ ਨੂੰ ਪਾਗਲ ਕਰ ਦਿੰਦੀ ਹੈ ਪਾਗਲ। ਤੇ ਭਗਤ ਕਬੀਰ ਜੀ ਨੇ ਜਦੋਂ ਇਸ ਤਰ੍ਹਾਂ ਕਿਹਾ ਤੇ ਮਾਤਾ ਲੋਹੀ ਜੀ ਕਹਿਣ ਲੱਗੇ ਜੇ ਤੁਸੀਂ ਨੀ ਰੱਖਣੀ ਤਾਂ ਫਿਰ ਇਹ ਮੇਰੇ ਭਰਾਵਾਂ ਨੂੰ ਦੇ ਦੇਵੋ। ਭਗਤ ਕਬੀਰ ਜੀ ਕਹਿਣ ਲੱਗੇ ਕੱਲ ਜਦੋਂ ਆਊਗੀ ਨਾ ਉਸ ਸਮੇਂ ਇਸ ਨੂੰ ਕਹਿ ਦੇਵਾਂਗੇ ਕਿ ਉੱਥੇ ਚਲੀ ਜਾ। ਅਗਲੇ ਦਿਨ ਆਈ, ਹੁਕਮ ਕਰ ਦਿੱਤਾ ਕਿ ਤੂੰ ਲੋਹੀ ਦੇ ਭਰਾਵਾਂ ਦੇ ਘਰ ਦੇ ਵਿੱਚ ਜਾ। ਤੋ ਜੁਲਾਏ ਸਨ, ਖੱਡੀਆਂ ਪੁੱਟਦੇ ਹੁੰਦੇ ਸਨ, ਉਸ ਸਮੇਂ ਜਦੋਂ ਖੱਡੀਆਂ ਪੁੱਟ ਰਹੇ ਨੇ ਤੇ ਥੱਲੇ ਮਾਇਆ ਨਿਕਲੀ, ਬੜੇ ਵੱਡੇ ਅਮੀਰ ਬਣ ਗਏ, ਰਾਜੇ ਦੇ ਵਜ਼ੀਰ ਬਣ ਗਏ ਨੇ, ਇੰਨੀ ਇਹਨਾਂ ਧਨ ਪ੍ਰਾਪਤ ਕਰ ਲਿਆ। ਹੁਣ ਕਿਸੇ ਹੋਰ ਦੇਸ਼ ਦਾ ਰਾਜਾ ਆਇਆ ਤੇ ਗੁਰਮੁਖ ਉਸ ਰਾਜੇ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ, ਉਹਦਾ ਵਜ਼ੀਰ ਇਹਨਾਂ ਦੇ ਪਾਸ ਪਹੁੰਚਿਆ ਕਿ ਤੁਸੀਂ ਫਲਾਣੇ ਰਾਜੇ ਦੇ ਵਜ਼ੀਰ ਜੇ ਤੇ ਤੁਹਾਡੇ ਰਾਜੇ ਨੂੰ, ਇਸ ਰਾਜੇ ਦੇ ਲੜਕੇ ਨੂੰ ਅਸੀਂ ਰਿਸ਼ਤਾ ਕਰਨਾ। ਕਹਿਣ ਲੱਗੇ ਕਿ ਰਾਜੇ ਦਾ ਜਿਹੜਾ ਲੜਕਾ ਹੈ ਨਾ ਉਹ ਤੇ ਪਾਗਲ ਹੈ, ਉਸ ਨੂੰ ਤੇ ਪਤਾ ਹੀ ਕੁਛ ਨਹੀਂ, ਇਸ ਕਰਕੇ ਜਿਹੜਾ ਸਾਡਾ ਅੱਲਾ ਦਿੱਤਾ ਹੈ ਨਾ ਤੂੰ ਇਸ ਨੂੰ ਉਸ ਰਾਜੇ ਦੀ ਲੜਕੀ ਦਾ ਰਿਸ਼ਤਾ ਕਰ ਦੇ। ਉਸਨੇ ਜਾ ਕਰਕੇ ਰਾਜੇ ਨੂੰ ਦੱਸਿਆ ਕਿ ਹੇ ਰਾਜਨ, ਤੇਰੇ ਵਜ਼ੀਰ ਬਹੁਤ ਜ਼ਿਆਦਾ ਚਲਾਕ ਨੇ, ਆਹ ਗੱਲ ਕਹਿ ਰਹੇ ਨੇ। ਕਹਿਣ ਲੱਗਾ ਤੂੰ ਉਹਨਾਂ ਨੂੰ ਕਹਿ ਦੇ ਕਿ ਤੁਹਾਡੇ ਲੜਕੇ ਨੂੰ ਹੀ ਰਿਸ਼ਤਾ ਕਰਾਂਗੇ, ਦਿਨ ਮਿਥਲਾ ਤੇ ਇਹਨਾਂ ਨੂੰ ਮੈਂ ਜ਼ਰੂਰ ਸਬਕ ਸਿਖਾਵਾਂਗਾ। ਤੋ ਉਸ ਵੇਲੇ ਦਿਨ ਮਿਥਲਿਆ ਤੇ ਗੁਰਮੁਖ ਪਿਆਰਿਓ ਇਸ ਰਾਜੇ ਨੇ ਉਹਨਾਂ ਦੇ ਘਰ ਦੇ ਵਿੱਚ ਚਾਰ ਸਫੇਰੇ ਸਾਰੇ ਬਰੂਦ ਲਗਵਾ ਦਿੱਤੇ। ਇਧਰ ਮਾਤਾ ਲੋਹੀ ਜੀ ਭਗਤ ਕਬੀਰ ਜੀ ਨੂੰ ਕਹਿ ਰਹੇ ਨੇ ਕਿ ਆਪਾਂ ਚੱਲੀਏ ਛੇਤੀ, ਭਗਤ ਕਬੀਰ ਜੀ ਰੋਕ ਰਹੇ ਨੇ। ਤੋ ਉਹਨੇ ਚਿਰ ਨੂੰ ਪੁੱਛਿਆ ਕਿ ਸਾਰੇ ਆ ਗਏ? ਕਹਿਣ ਲੱਗੇ ਜੇ ਭਗਤ ਕਬੀਰ ਜੀ ਨਹੀਂ ਆਏ ਤੇ ਕਹਿਣ ਲੱਗੇ ਇੱਕ ਅੱਧੇ ਦੀ ਕੋਈ ਗੱਲ ਨਹੀਂ, ਠੀਕ ਹੈ ਬਰੂਦ ਨੂੰ ਅੱਗ ਲਾਓ। ਤੇ ਉਸ ਸਮੇਂ ਸਾਰੇ ਜੁਲਾਹੇ ਜਿੰਨੇ ਸਨ ਸਾਰੇ ਗੁਰਮੁਖ ਉਡਾ ਦਿੱਤੇ ਨੇ। ਇਧਰੋਂ ਭਗਤ ਕਬੀਰ ਜੀ ਪਹੁੰਚੇ, ਵੇਖਿਆ ਜਾ ਕਰਕੇ ਮਾਤਾ ਲੋਹੀ ਜੀ ਨੇ ਵਿਰਲਾਪ ਕੀਤਾ, ਭਗਤ ਕਬੀਰ ਜੀ ਕਹਿਣ ਲੱਗੇ ਤੈਨੂੰ ਕਿਹਾ ਸੀ ਕਿ ਇਹ ਜਿਹੜੀ ਮਾਇਆ ਹੈ ਇਹ ਬਹੁਤ ਦੁੱਖ ਦੇਣ ਵਾਲੀ ਹੈ, ਇਸ ਕਰਕੇ ਹੁਣ ਵਿਰਲਾਪ ਕਿਸ ਗੱਲ ਦਾ? ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਆਈ ਮੁਜਹ ਪੈ ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼। ਕਹਿੰਦੇ ਸਾਨੂੰ ਸਾਡੇ ਗੁਰੂ ਨੇ ਬਚਾ ਲਿਆ ਇਸ ਮਾਇਆ ਤੋਂ, ਉਨ ਕੀਨੋ ਆਦੇਸ਼। ਕਹਿੰਦੇ ਉਹਨਾਂ ਦੇ ਤਾਈ ਜਿਨ੍ਹਾਂ ਤੇ ਆਦੇਸ਼ ਕੀਤਾ ਸੀ, ਹੁਕਮ ਕੀਤਾ ਸੀ, ਕਹਿੰਦੇ ਉਹ ਸਾਰੇ ਲੁਭਾਏ ਮਾਣ ਹੋ ਕਰਕੇ ਮਾਇਆ ਦੇ ਵਿੱਚ ਹੀ ਆਪਣੇ ਆਪ ਨੂੰ ਨਾਸ ਕਰ ਬੈਠੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰ ਪ੍ਰਸਾਦੀ ਉਭਰੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਗੁਰਮੁਖੋ ਉਭਰੇ, ਬਚ ਗਏ ਨੇ ਇਸ ਮਾਇਆ ਤੋਂ, ਜਿਨ ਹਰ ਰਸ ਚੱਖਾ, ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਚੱਖਿਆ ਹੈ।
ਆਪ ਕਰਾਏ ਕਰੇ ਆਪ, ਆਪੇ ਹਰ ਰੱਖਾ।
ਤੇ ਉਹ ਮਾਲਕ ਆਪ ਕਰਾਏ ਕਰੇ ਆਪ, ਆਪ ਹੀ ਪਰਮੇਸ਼ਰ ਵਾਹਿਗੁਰੂ ਸ੍ਰਿਸ਼ਟ ਗੁਰਮੁਖੋ ਕਾਰ ਕਰਾਉਣ ਵਾਲਾ ਸ਼ੁਭ ਗੁਣਾਂ ਦੀ, ਆਪ ਹੀ ਪਰਮੇਸ਼ਰ ਵਾਹਿਗੁਰੂ ਗੁਰਮੁਖੋ ਨਿਸ਼ਕਾਮ ਕਰਮ ਕਰਵਾਉਣ ਵਾਲਾ, ਆਪੇ ਹਰ ਰੱਖਾ ਆਪ ਹੀ ਇਸ ਲੋਕ ਦੇ ਵਿਚ ਜੀਵਾਂ ਨੂੰ ਬਚਾਉਣ ਵਾਲਾ ਹੈ।
ਲੋਕ ਮਹੱਲਾ ਤੀਜਾ, ਜਿੰਨਾ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ।
ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਜਿਨ੍ਹਾਂ ਨੇ ਗੁਰੂ ਨੂੰ ਭੇਟਿਆ, ਜਿਹੜੇ ਗੁਰੂ ਨੂੰ ਮਿਲੇ ਹੀ ਨਹੀਂ ਤੇ ਉਹਨਾਂ ਨੂੰ ਭੈ ਕੀ ਨਾਹੀ ਬਿੰਦ। ਗੁਰਮੁਖੋ ਉਹਨਾਂ ਦੇ ਹਿਰਦੇ ਵਿਚ ਰਤਾ ਜਿੰਨਾ ਵੀ ਪੈ ਨਹੀਂ ਹੈ।
ਆਵਣ ਜਾਵਣ ਦੁੱਖ ਕਣਾ ਕਦੇ ਨਾ ਚੂਕੈ ਚਿੰਦ।
ਤੇ ਉਹਨਾਂ ਮਨੁੱਖਾਂ ਦਾ ਸੰਸਾਰ ਤੇ ਜਿਹੜਾ ਆਉਣਾ ਤੇ ਜਾਣਾ ਬਣਿਆ ਰਹਿੰਦਾ, ਉਹਨਾਂ ਨੂੰ ਦੁੱਖ ਘਣਾ ਬਹੁਤ ਜ਼ਿਆਦਾ ਦੁੱਖ ਲੱਗਾ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਕਦੀ ਦਰਸ਼ਨ ਹੀ ਨਹੀਂ ਕੀਤੇ ਤੇ ਜਿਨ੍ਹਾਂ ਦੇ ਹਿਰਦੇ ਚ ਮਾਲਕ ਦਾ ਭੈ ਰਹੀ ਹੈ, ਉਹਨਾਂ ਨੂੰ ਸੰਸਾਰ ਤੇ ਆਉਣ ਜਾਣ ਦਾ ਵੱਡਾ ਦੁੱਖ ਲੱਗਾ, ਕਦੇ ਨਾ ਚੁੱਕਾ ਚਿੰਨ। ਤੇ ਜਿਹੜੀ ਜੰਮਣ ਤੇ ਮਰਨ ਦੀ ਜਿਹੜੀ ਚਿੰਤਾ ਹੈ ਨਾ, ਇਹ ਕਦੇ ਨਾਸ ਨਹੀਂ ਹੁੰਦੀ ਹੈ।
ਕਾਪੜ ਜਿਵੇਂ ਪਛੋੜੀ ਹੈ, ਘੜੀ ਮੌਤ ਘੜੀ ਹਾਲ।
ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਪ੍ਰਕਾਰ ਉਹਨਾਂ ਮਨੁੱਖਾਂ ਨੂੰ ਦੁੱਖ ਜੰਮ ਦਿੰਦੇ ਨੇ, ਕਿਵੇਂ ਦਿੰਦੇ ਨੇ? ਕਾਪੜ ਜਿਵੇਂ ਪਛੋੜੀ ਹੈ, ਜਿਵੇਂ ਕੱਪੜਿਆਂ ਨੂੰ ਧੋਬੀ ਜਿਹੜਾ ਪੱਤਰ ਦੇ ਉੱਤੇ ਕੁੱਟਦਾ ਹੈ ਨਾ, ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਜਮ ਉਹਨਾਂ ਮਨੁੱਖਾਂ ਨੂੰ ਕੁੱਟਦੇ ਹਨ। ਘੜੀ ਮੋਹਤ ਘੜਿਆਲ, ਜਿਵੇਂ ਘੜੀ ਜਿਹੜੀ ਹੈ, ਘੜਿਆਲ ਜਿਹੜਾ, ਉਸ ਨੂੰ ਇੱਕ ਇੱਕ ਘੜੀ ਬਾਅਦ ਹੀ ਉਸ ਨੂੰ ਗੁਰਮੁਖੋਂ ਕੁੱਟਿਆ ਜਾਂਦਾ ਹੈ, ਜਾਂ ਅੱਧੀ ਅੱਧੀ ਘੜੀ ਬਾਅਦ ਉਸ ਨੂੰ ਕੁੱਟਿਆ ਜਾਂਦਾ ਹੈ। ਇਸ ਪ੍ਰਕਾਰ ਉਹਨਾਂ ਮਨੁੱਖਾਂ ਨੂੰ ਵੀ ਜਮਾਂ ਪਾਸੋਂ ਇਸ ਤਰ੍ਹਾਂ ਮਾਰਾਂ ਪੈਂਦੀਆਂ ਹਨ।
ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ।
ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਇੱਕ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜੇ ਜੰਮਣ ਤੇ ਮਰਨ ਦਾ ਜੰਜਾਲ ਪਿਆ, ਜਿਹੜੇ ਵਿਸ਼ੇ ਵਿਕਾਰਾਂ ਦਾ ਜੰਜਾਲ ਪਿਆ, ਗੁਰੂ ਤੋਂ ਬਗੈਰ ਇਸ ਨੂੰ ਕੋਈ ਨਾਸ ਨਹੀਂ ਕਰ ਸਕਦਾ ਹੈ।
ਮਹੱਲਾ ਤੀਜਾ, ਤ੍ਰੇ ਭਵਨ ਢੂਡੀ ਸੱਜਣਾ ਹਉਮੈ ਬੁਰੀ ਜਗਤ।
ਹੁਣ ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਸੱਚੇ ਪਾਤਸ਼ਾਹ, ਤਿਰ ਭਵਨ ਢੁੱਡੀ ਸੱਜਣਾ, ਅਸੀਂ ਤਿੰਨਾਂ ਭਵਨਾਂ ਦੇ ਵਿਚ ਹੇ ਮਾਲਕ ਆਪ ਜੀ ਨੂੰ ਵੇਖਿਆ, ਆਪ ਜੀ ਨੂੰ ਲੱਭਣਾ ਕੀਤਾ, ਹਉਮੈ ਬੁਰੀ ਜਗਤ, ਪਰ ਇੱਕ ਹੋਰ ਵੀ ਚੀਜ਼ ਵੇਖ ਲਈ, ਉਹ ਕੀ ਹੈ? ਇਸ ਜਗਤ ਦੇ ਵਿਚ ਜਿਹੜੀ ਹਉਮੈ ਨਾ ਹਉਮੈ ਅਹੰਕਾਰ, ਇਹ ਸਭ ਤੋਂ ਬੁਰਾ, ਸਭ ਤੋਂ ਮਾੜਾ ਹੈ।
ਨਾ ਚੋਰ ਹੀ ਅੜੇ ਸੱਚ ਚੋ, ਨਾਨਕ ਸੱਚੋ ਸੱਚ।
ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਹੈ ਭਾਈ ਆਪਣੇ ਹਿਰਦੇ ਵਿਚ ਝੁਰਨਾ ਨਾ ਕਰੋ, ਭਾਵ ਤੇ ਇਸ ਕਰਕੇ ਆਪਣੇ ਹਿਰਦੇ ਵਿਚ ਝੁਰਨਾ ਤੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਨਾ ਕਰ, ਜੋ ਮਾਲਕ ਵਾਹਿਗੁਰੂ ਸੱਚੋ ਸੱਚ ਇਸ ਜਗਤ ਦੇ ਵਿਚ ਵੀ ਉਹ ਮਾਲਕ ਵਾਹਿਗੁਰੂ ਤੈਨੂੰ ਸਤਿਆਰਾ ਕਰ ਦੇਵੇਗਾ, ਪਰਮੇਸ਼ਰ ਵਾਹਿਗੁਰੂ ਪਰਲੋਕ ਦੇ ਵਿਚ ਵੀ ਤੈਨੂੰ ਸਤਿਆਰਾ ਕਰ ਦੇਵੇਗਾ।
ਪੌੜੀ ਗੁਰਮੁਖ ਆਪੇ ਬਖਸ਼ਿਓਣ ਹਰ ਨਾਮ ਸਮਾਣੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਕਰਦੇ ਹੋਏ ਸਾਡੇ ਤੇ ਬਖਸ਼ਾ ਕਰਦੇ ਨੇ, ਗੁਰਮੁਖ ਆਪੇ ਬਖਸ਼ਿਓਣ ਹਰ ਨਾਮ ਸਮਾਣੇ। ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਜਿਹੜੇ ਗੁਰਮੁਖ ਹਨ ਨਾ, ਜਿਹੜੇ ਗੁਰਮੁਖ ਆਪੇ ਬਖਸ਼ਿਓਣ, ਉਹ ਮਾਲਕ ਨੇ ਆਪ ਹੀ ਬਖਸ਼ਦੇ, ਆਪ ਹੀ ਉਹਨਾਂ ਤੇ ਰਹਿਮਤਾਂ ਕਰ ਦਿੱਤੀਆਂ, ਬਖਸ਼ਾਂ ਕਰ ਦਿੱਤੀਆਂ। ਜਿਨ੍ਹਾਂ ਨੇ ਗੁਰਮੁਖ, ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲਿਆ, ਮੁਖੀ ਗੁਰਾਂ ਦੁਆਰਾ ਹਿਰਦੇ ਵਿਚ ਉਪਦੇਸ਼ ਗ੍ਰਹਿਣ ਕਰ ਲਿਆ, ਆਪੇ ਬਖਸ਼ਿਓਣ, ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਪਰਲੋਕ ਦੇ ਵਿਚ ਬਖਸ਼ ਦਿੱਤਾ ਹਰ ਨਾਮ ਸਮਾਣੇ। ਤੇ ਗੁਰਮੁਖੋ ਉਹਨਾਂ ਦੇ ਔਗਣ ਬਖਸ਼ ਕਰਕੇ, ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਗ੍ਰਹਿਣ ਕਰ ਲਿਆ, ਉਹਨਾਂ ਦੇ ਔਗਣ ਪਰਮੇਸ਼ਰ ਨੇ ਬਖਸ਼ ਦਿੱਤੇ, ਉਹਨਾਂ ਦੇ ਮਾੜੇ ਕਰਮ ਮੇੜ ਦਿੱਤੇ, ਅਤੇ ਹਰ ਨਾਮ ਸਮਾਣੇ, ਉਹ ਪਰਮੇਸ਼ਰ ਦੀ ਰਹਿਮਤ ਦੇ ਨਾਲ, ਗੁਰੂ ਸਾਹਿਬ ਜੀ ਦੀ ਰਹਿਮਤ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿਚ ਸਮਾ ਗਏ ਹਨ।
ਆਪੇ ਭਗਤੀ ਲਾਏ ਹੋਣ ਗੁਰ ਸ਼ਬਦ ਨਿਸਾਣੇ,
ਤੇ ਆਪ ਹੀ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ ਭਗਤੀ ਰੂਪੀ ਕਾਰ ਦੇ ਵਿਚ ਲਾ ਦਿੱਤਾ। ਹੁਣ ਉਹ ਗੁਰਸਿੱਖ ਭਗਤੀ ਕਰਨ ਲੱਗ ਪਏ ਨੇ, ਦਿਨ ਰਾਤ ਉਸ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ। ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਵਿਚ ਭੇਦ ਹੋ ਗਏ, ਨਿਸਾਣੇ ਉਹ ਮਾਲਕ ਦੀ ਦਰਗਾਹ ਦੇ ਵਿਚ, ਉਹ ਮਾਲਕ ਦੇ ਗੁਰਮੁਖ ਦਰ ਦੇ ਉੱਤੇ ਪ੍ਰਵਾਨ ਹੋ ਗਏ ਨੇ।
ਤਨ ਮੁਖ ਸਦਾ ਸੋਹਣੇ ਸੱਚਾ ਦਰ ਜਾਣੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਤਨ ਮੁਖ ਸਦਾ ਸੋਹਣੇ, ਹੁਣ ਜਿਹੜੇ ਮਨੁੱਖ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਗਾ ਲਈ, ਜਿਹੜੇ ਮਾਲਕ ਦੇ ਨਾਮ ਦੀ ਆਰਾਧਨਾ ਕਰਨ ਲੱਗ ਪਏ, ਉਹ ਗੁਰਮੁਖੋ ਸਨਮੁਖ ਸਦਾ ਸੋਹਣੇ, ਉਹ ਤੇ ਪਰਲੋਕ ਦੇ ਵਿੱਚ ਸਨਮੁਖ ਹੋ ਕਰਕੇ ਪਰਮੇਸ਼ਰ ਦੇ ਸਦਾ ਹੀ ਉਸ ਮਾਲਕ ਨੂੰ ਸੋਹਣੇ ਲੱਗਦੇ ਨੇ, ਸ੍ਰੇਸ਼ਟ ਲੱਗਦੇ ਹਨ। ਸੱਚਾ ਦਰ ਜਾਣੇ ਗੁਰਮੁਖੋ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਦਰ ਦੇ ਉੱਤੇ ਫਿਰ ਜਾਣੇ ਵੀ ਜਾਂਦੇ ਨੇ। ਉਹਨਾਂ ਦਾ ਉਹ ਸੱਚੇ ਦਰ ਦੇ ਉੱਤੇ ਆਦਰ ਸਤਿਕਾਰ ਵੀ ਹੁੰਦਾ, ਉਹਨਾਂ ਦੀ ਆਓ ਭਗਤ ਵੀ ਹੁੰਦੀ ਹੈ, ਉਹਨਾਂ ਨੂੰ ਇੱਜ਼ਤ ਵੀ ਪ੍ਰਾਪਤ ਹੁੰਦੀ ਹੈ।
ਉੱਥੇ ਮੁਕਤ ਹੈ ਜਿਨ ਰਾਮ ਪਛਾਣੇ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਜਿਨ੍ਹਾਂ ਨੇ ਰਾਮ ਦੀ ਪਛਾਣ ਕਰ ਲਈ, ਜਿਨ੍ਹਾਂ ਨੇ ਪਰਮੇਸ਼ਰ ਦੀ ਪਹਿਚਾਣ ਕੀਤੀ ਹੈ ਨਾ, ਉਹ ਇਸ ਲੋਕ ਦੇ ਵਿੱਚ ਵੀ ਮੁਕਤ ਹੋ ਗਏ ਤੇ ਉਹ ਪਰਲੋਕ ਦੇ ਵਿੱਚ ਵੀ ਮੁਕਤ ਹੋ ਗਏ। ਪਰ ਗੱਲ ਕੀ ਹੈ, ਸਾਨੂੰ ਰਾਮ ਦੀ ਪਹਿਚਾਣ ਆਉਣੀ ਚਾਹੀਦੀ ਹੈ। ਸਾਨੂੰ ਰਾਮ ਦੀ ਪਹਿਚਾਣ ਅਜੇ ਤੱਕ ਆਈ ਹੀ ਨਹੀਂ, ਸਾਨੂੰ ਤੇ ਗੁਰਮੁਖੋ ਰਸਤੇ ਦਾ ਹੀ ਨਹੀਂ ਪਤਾ ਲੱਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ, ਜਿਨ ਰਾਮ ਪਛਾਣੇ, ਜਿਨ੍ਹਾਂ ਨੇ ਰਾਮ ਨੂੰ ਪਛਾਣ ਲਿਆ, ਤੇ ਰਾਮ ਨੂੰ ਪਛਾਣਨ ਵਾਸਤੇ ਸਾਨੂੰ ਹਿਰਦੇ ਦੇ ਵਿੱਚ ਗੁਰਮੁਖੋ ਕੁਛ ਸ਼ੁਭ ਗੁਣ ਧਾਰਨ ਕਰਨੇ ਪੈਣਗੇ। ਉਹ ਕੀ ਹੈ, ਸਤ ਸੰਤੋਖ ਦਇਆ ਧਰਮ ਸ਼ਰਧਾ ਆਦਿਕ। ਇਹ ਜਿਹੜੇ ਸ਼ੁਭ ਗੁਣ ਹਨ ਨਾ, ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਵਾਂਗੇ, ਸਤ ਰੱਖਾਂਗੇ, ਸਦਾ ਹੀ ਸੱਚ ਬੋਲਣਾ, ਸਤ ਰੱਖਣਾ ਗੁਰਮੁਖੋ ਵਿਸ਼ੇ ਵਿਕਾਰਾਂ ਤੋਂ ਬਚ ਕਰਕੇ ਰਹਿਣਾ, ਤੇ ਇਸੇ ਤਰੀਕੇ ਦੇ ਨਾਲ ਸੰਤੋਖ ਰੱਖਣਾ, ਭਾਵ ਜੋ ਕੁਛ ਵੀ ਕਿਸੇ ਦੇ ਪਾਸ ਹੈ ਉਸ ਦੇ ਵਿੱਚ ਹੀ ਗੁਰਮੁਖੋ ਆਪਣਾ ਮਨ ਸੰਤੋਖ ਰੱਖਣਾ, ਭਾਵ ਕਿ ਉਸ ਦੇ ਵਿੱਚ ਹੀ ਰਹਿਣਾ ਕਿ ਚੰਗਾ ਹੈ ਪਰਮੇਸ਼ਰ, ਜੋ ਤੁਸੀਂ ਦਿੱਤਾ ਸਭ ਤੋਂ ਚੰਗਾ ਹੈ। ਸੰਤੋਖ ਰੱਖਣਾ ਤੇ ਗੁਰਮੁਖੋ ਧਰਮ ਧਾਰਨ ਕਰਕੇ ਰੱਖਣਾ, ਧਰਮ ਨੂੰ ਗੁਰਮੁਖੋ ਗ੍ਰਹਿਣ ਕਰਕੇ ਰੱਖਣਾ। ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਦਇਆ ਕਰਨੀ ਜੀਵਾਂ ਦੇ ਉੱਤੇ, ਜਿਹੜੇ ਜੀਵ ਹਨ ਦਇਆ ਕਰਨੀ, ਜਿਹੜੇ ਮਾੜੇ ਗੁਰਮੁਖ ਪਿਆਰਿਓ ਹਨ ਉਹਨਾਂ ਉੱਤੇ ਦਇਆ ਕਰਨੀ। ਜਿਸ ਤਰੀਕੇ ਦੇ ਨਾਲ ਜੇ ਕੋਈ ਭੁੱਖਾ ਤੇ ਉਸ ਨੂੰ ਭੋਜਨ ਦੇ ਦੇਣਾ, ਉਸ ਨੂੰ ਪ੍ਰਸ਼ਾਦਾ ਛਕਾ ਦੇਣਾ, ਜੇ ਕਿਸੇ ਦੇ ਸਰੀਰ ਦੇ ਉੱਤੇ ਕੱਪੜੇ ਨਹੀਂ ਹਨ ਉਹਦਾ ਸਰੀਰ ਢੱਕ ਦੇਣਾ, ਇਸ ਪ੍ਰਕਾਰ ਜਿਹੜੀ ਦਇਆ ਕਰਨੀ ਹੈ ਜੀਵਾਂ ਉੱਤੇ, ਦਇਆ ਕਰਨੀ, ਜੀਵ ਘਾਤ ਨਹੀਂ ਕਰਨਾ, ਜੀਵਾਂ ਨੂੰ ਮਾਰਨਾ ਨਹੀਂ, ਇਸ ਤਰੀਕੇ ਦੇ ਨਾਲ ਜੀਵਾਂ ਦੇ ਉੱਤੇ ਦਇਆ ਕਰਨੀ ਹੈ। ਇਸੇ ਤਰੀਕੇ ਨਾਲ ਸ਼ਰਧਾ ਰੱਖਣੀ, ਸ਼ਰਧਾ ਰੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉੱਤੇ, ਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਬੇਅੰਤ ਸ਼ਰਧਾ ਹੋਣੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਆਉਣਾ, ਗੁਰੂ ਘਰ ਦੇ ਵਿੱਚ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਚੌਰ ਸਾਹਿਬ ਕਰਿਆ ਕਰ, ਸ਼ਰਧਾ ਰੱਖ, ਸ਼ਰਧਾ ਰੱਖ ਗੁਰੂ ਕੀਆਂ ਸੰਗਤਾਂ ਦੇ ਉੱਤੇ। ਗੁਰੂ ਘਰ ਦੇ ਵਿੱਚ ਆਉਣਾ, ਗੁਰੂ ਕੀਆਂ ਸੰਗਤਾਂ ਦੇ ਆਣ ਕਰਕੇ ਜੋੜੇ ਝਾੜਿਆ ਕਰ, ਗੁਰੂ ਕੇ ਦਰਬਾਰਾਂ ਦੀ ਆਣ ਕਰਕੇ ਚਾਦਰਾਂ ਝਾੜਿਆ ਕਰ, ਗੁਰੂ ਕੇ ਲੰਗਰਾਂ ਦੇ ਵਿੱਚ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਗੁਰੂ ਕੇ ਆਣ ਕਰਕੇ ਲੰਗਰਾਂ ਦੇ ਵਿੱਚ ਸੰਗਤਾਂ ਦੇ ਜੂਠੇ ਬਰਤਨ ਮਾਂਜਿਆ ਕਰ। ਇਸ ਤਰੀਕੇ ਦੇ ਨਾਲ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦੀ ਸ਼ਰਧਾ ਹੋਣੀ ਚਾਹੀਦੀ ਹੈ ਕਿ ਮਾਲਕ ਮੈਂ ਤੈਨੂੰ ਪ੍ਰਾਪਤ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਸ਼ੁਭ ਗੁਣ ਧਾਰਨ ਕਰਕੇ, ਜਿਨ ਰਾਮ ਪਛਾਣੇ, ਜਿਨ੍ਹਾਂ ਨੇ ਰਾਮ ਦੀ ਪਹਿਚਾਣ ਕਰ ਲਈ, ਕਿਉਂਕਿ ਜਦੋਂ ਸ਼ੁਭ ਗੁਣ ਆਉਣਗੇ ਉਹ ਮਨੁੱਖ ਉਸ ਰਾਮ ਪਰਮੇਸ਼ਰ ਵਾਹਿਗੁਰੂ ਦੀ ਪਹਿਚਾਣ ਕਰੇਗਾ। ਇਸ ਕਰਕੇ ਇੱਥੇ ਉੱਥੇ ਮੁਕਤ ਹੈ, ਸਮਝ ਲਓ ਇਸ ਲੋਕ ਦੇ ਵਿੱਚ ਵੀ ਉਹ ਮਨੁੱਖ ਮੁਕਤ ਹੈ, ਪਰਲੋਕ ਦੇ ਵਿੱਚ ਵੀ ਉਹ ਮੁਕਤ ਹੈ, ਇਸ ਸੰਸਾਰ ਦੇ ਵਿੱਚ ਵੀ ਉਸ ਨੂੰ ਕੋਈ ਬੰਧਨ ਨਹੀਂ ਤੇ ਪਰਲੋਕ ਦੇ ਵਿੱਚ ਵੀ ਉਸ ਨੂੰ ਕੋਈ ਬੰਧਨ ਨਹੀਂ ਹੈ।
ਧੰਨ ਧੰਨ ਸੇ ਜਨ ਜਿਨ ਹਰ ਸੇਵਿਆ ਤਿਨਹ ਕੁਰਬਾਨੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਗੁਰਸਿੱਖੋ, ਧੰਨ ਧੰਨ ਤੇ ਜਨ, ਕਹਿੰਦੇ ਉਹ ਜਨ ਜਿਹੜੇ ਜਗਿਆਸੂ ਧਨ ਨੇ ਗੁਰਮੁਖੋ, ਉਹ ਮਨ ਕਰਕੇ ਧਨ, ਉਹ ਬਾਣੀ ਕਰਕੇ ਧਨ, ਇਸ ਕਰਕੇ ਹਰੇ ਪ੍ਰਕਾਰ ਨਾਲ ਉਹ ਮਨੁੱਖ ਧਨ ਹਨ। ਜਿਨ ਹਰ ਸੇਵਿਆ, ਕਿਨ੍ਹਾਂ ਨੇ, ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਗੁਰਸਿੱਖੋ, ਉਹ ਧਨ ਹਨ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ, ਤਿੰਨ ਹਉ ਕੁਰਬਾਣੇ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਉਹਨਾਂ ਤੋਂ ਵਾਰ ਨੇ, ਬਲਿਹਾਰ ਨੇ ਜਾਂਦੇ ਆ, ਜਿਨ੍ਹਾਂ ਨੇ ਗੁਰਮੁਖੋ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਹੈ ਨਾ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ। ਜੇ ਅਸੀਂ ਦੁਨੀਆਂ ਦੇ ਵਿੱਚ ਇਸ ਲੋਕ ਦੇ ਵਿੱਚ ਸੇਵਾ ਕਰਾਂਗੇ ਤੇ ਤਾਂ ਹੀ ਸਾਨੂੰ ਦਰਗਾਹ ਦੇ ਵਿੱਚ ਬੈਠਣਾ ਪ੍ਰਾਪਤ ਹੋਵੇਗਾ। ਤਾਂ ਹੀ ਗੁਰਮੁਖੋ ਸਾਨੂੰ ਸੁੱਖ ਦੀ ਸ੍ਰਿਸ਼ਟ ਸੁੱਖ ਦੀ ਪ੍ਰਾਪਤੀ ਹੋਵੇਗੀ। ਸਦਾ ਸੁੱਖ ਹੁੰਦਾ ਹੈ ਨਾ, ਸਦਾ ਸੁੱਖ ਸੁੱਖ ਜਿਸ ਤਰੀਕੇ ਦੇ ਨਾਲ ਇੱਕ ਤੇ ਇਸ ਲੋਕ ਦੇ ਸੁੱਖ ਨੇ, ਪਦਾਰਥਾਂ ਦੇ ਸਿਰਫ ਸੁੱਖ, ਇੱਕ ਹੁੰਦਾ ਸਦਾ ਸੁੱਖ। ਸਦਾ ਸੁੱਖ ਕੀ ਹੈ? ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਣੀ ਤੇ ਮਾਲਕ ਦੇ ਵਿੱਚ ਭੇਦ ਹੋ ਜਾਣਾ, ਇਹ ਸਦਾ ਸੁੱਖ ਹੈ। ਕਿਉਂਕਿ ਕੁਛ ਥੋੜੇ ਜਿਹੇ ਸੁੱਖ ਇਸ ਸੰਸਾਰ ਦੇ ਪ੍ਰਾਪਤ ਕਰ ਲਏ ਤੇ ਉਹਨਾਂ ਤੋਂ ਬਾਅਦ ਫਿਰ ਦੁੱਖ, ਪਰ ਸਦਾ ਸੁੱਖ ਉਹ ਜੇ ਜਿਹੜਾ ਜੀਵ ਪਰਮੇਸ਼ਰ ਦੇ ਵਿੱਚ ਭੇਦ ਹੋ ਗਿਆ, ਉਹਨੂੰ ਫਿਰ ਕਦੀ ਕੋਈ ਦੁੱਖ ਨਹੀਂ ਲੱਗਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਦਾ ਸੁੱਖ ਦੀ ਪ੍ਰਾਪਤੀ ਕਿਵੇਂ ਹੈ? ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਦੀ ਸੇਵਾ ਕਰਾਂਗੇ ਤੇ ਉਸ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਨ ਧਨ ਸੇ ਜਨ, ਕਹਿੰਦੇ ਉਹ ਧਨਤਾ ਦੇ ਲੋਕ ਲਾਇਕ ਨੇ, ਉਹ ਜਨ ਜਗਿਆਸੂ ਭਗਤ ਜਿਨ ਹਰ ਸੇਵਿਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕੀਤੀ, ਤਿੰਨ ਹਉ ਕੁਰਬਾਣੇ, ਕਹਿੰਦੇ ਉਹਨਾਂ ਤੋਂ ਅਸੀਂ ਵਾਰਨੇ ਬਲਿਹਾਰਨੇ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਪਰਮੇਸ਼ਰ ਦੀ ਸੇਵਾ ਕੀਤੀ ਹੈ, ਉਸ ਮਾਲਕ ਦੇ ਨਾਮ ਨੂੰ ਅਰਾਧਿਆ। ਗੁਰਸਿੱਖੋ, ਇਹ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਬਖਸ਼ਿਆ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤ ਕਰਨ, ਇਹ ਉਪਦੇਸ਼ ਸਾਡੇ ਕਲਯੁਗੀ ਹਿਰਦਿਆਂ ਦੇ ਵਿੱਚ ਵਸ ਜਾਵੇ, ਸਾਡੇ ਲੋਕ ਅਤੇ ਪਰਲੋਕ ਸੁਹੇਲੇ ਹੋ ਜਾਣ, ਅਸੀਂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਈਏ। ਮਹਾਰਾਜ ਕਿਰਪਾ ਕਰਦੇ, ਦਸ ਪਾਸੋਂ ਗੁਰਬਾਣੀ ਚਾਰ ਕਰਦੇ ਹਾਂ, ਕਥਾ ਕਰਦੇ ਹਾਂ, ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਸਿਓ ਸੱਜਣ ਆਸਿਸੜੀਆਂ, ਜਹੋਵੈ ਸਾਹਿਬ ਸਿਓ ਮੇਲ, ਜੇਖਾ ਕਥਾ ਨਾ ਛੁੱਟੀਆ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।